ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਪੰਜਵਾ ਤ੍ਰਿਪਤ ਭਾਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਤ੍ਰਿਪਤ ਭਾਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ ਰਹਾਉ ਅਨੇਕ ਪ੍ਰਕਾਰੀ ਬਸਤਰ ਉਡਾਏ ਅਨ ਦਿਨ ਕੀਰਤਨ ਹਰ ਗੁਣ ਗਾਏ ਹਸਤੀ ਰਥ ਅਸ ਅਸਵਾਰੀ ਹਰ ਕਾ ਮਾਰਗ ਹਿਰਦੈ ਨਿਹਾਰੀ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਜੀਵਨ ਦੀਆਂ ਲੋੜਾਂ ਨੂੰ ਬੇਸ ਬਣਾ ਕਰਕੇ ਉਸ ਪਰਮਾਤਮਾ ਨਾਲ ਜੁੜਨ ਦੀ ਸਾਨੂੰ ਸਿੱਖਿਆ ਦਿੱਤੀ ਹੈ। ਕਿਉਂਕਿ ਕਈ ਵਾਰਾਂ ਕਈ ਵਿਚਾਰਾਂ ਇੰਨੇ ਉੱਚੇ ਲੈਵਲ ਦੀਆਂ ਹੁੰਦੀਆਂ ਨੇ ਕਿ ਆਮ ਮਨੁੱਖ ਦੀ ਸਮਝ ਵਿੱਚ ਪੈਂਦੀਆਂ ਨਹੀਂ। ਅਸੀਂ ਭਾਈ ਸਾਹਿਬ ਭਾਈ ਗੁਰਦਾਸ ਦੀਆਂ ਵਾਰਾਂ ਦਾ ਕਿਤੇ ਮੁਤਾਲਿਆ ਕਰੇਗੇ, ਮੈਂ ਬੇਨਤੀ ਕਰਾਂਗਾ ਕਰਿਆ ਕਰੋ, ਕਿਉਂਕਿ ਉਹਨਾਂ ਦੀ ਵਾਰਾਂ ਦੇ ਵਿੱਚ ਸਾਡੀ ਗੱਲ ਸਾਡੇ ਜੀਵਨ ਨੂੰ ਸਫਲਾ ਬਣਾਉਣ ਵਾਸਤੇ ਉਹਨਾਂ ਆਮ ਦੁਨਿਆਵੀ ਬਿੰਬਾਂ ਦਾ ਜ਼ਿਕਰ ਕੀਤਾ ਹੈ। ਕਦੇ ਕੋਹਲੂ ਦੀ ਗੱਲ, ਕਦੇ ਚਰਖੇ ਦੀ ਚਰਚਾ, ਇਤਿਹਾਸਕ ਉਹਨਾਂ ਨੇ ਬਿੰਬ ਬਣਾ ਕਰਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਇਸੇ ਤਰ੍ਹਾਂ ਆਪਾਂ ਦੁਨੀਆਦਾਰ ਲੋਕ ਬਹੁਤਾ ਦੋ ਚੀਜ਼ਾਂ ਨੂੰ ਪਹਿਲ ਦੇਣੇ, ਇੱਕ ਖਾਣ ਨੂੰ ਅਤੇ ਇੱਕ ਪਹਿਨਣ ਨੂੰ। ਉੱਥੇ ਜਾਵਾਂਗੇ ਤਾਂ ਸਾਨੂੰ ਖਾਣ ਲਈ ਕੀ ਮਿਲੇਗਾ, ਸਾਡੇ ਕੋਲ ਕਿੰਨੇ ਵੀ ਕੱਪੜੇ ਹੋ ਜਾਣ ਅਤੇ ਅਸੀਂ ਕਹਿੰਦੇ ਵੀ ਵਿਆਹ ਦੇ ਮੌਕੇ ਮੈਂ ਪਾਵਾਂਗਾ ਕੀ, ਭਾਵੇਂ ਟਰੰਕ ਭਰੇ ਨੇ, ਪੇਟੀਆਂ ਭਰੀਆਂ ਨੇ, ਪਰ ਮਨ ਰੱਜਦਾ ਨਹੀਂ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਇਹ ਭੋਜਨ, ਇਹ ਕੱਪੜੇ, ਔਰ ਇਸੇ ਤਰ੍ਹਾਂ ਵੇਖਿਆ ਹੈ ਕਿ ਜਿਹੜੇ ਅਮੀਰ ਲੋਕ ਨੇ ਉਹ ਇੱਕ ਇੱਕ ਸਾਲ ਵਿੱਚ ਦੋ ਦੋ ਵਾਰਾਂ ਗੱਡੀਆਂ ਬਦਲਦੇ ਨੇ, ਕਰਨਾ ਤਾਂ ਸਫਰ ਹੀ ਹੈ ਨਾ। ਲੇਕਿਨ ਜਿੱਡੀ ਮਹਿੰਗੀ ਗੱਡੀ ਹੋਵੇ ਉਸ ਗੱਲ 'ਤੇ ਉਹ ਫਕਰ ਮਹਿਸੂਸ ਕਰਦੇ ਵੀ ਮੇਰੀ ਗੱਡੀ ਇੰਨੇ ਲੱਖ ਦੀ ਆਈ ਹੈ, ਹੁਣ ਤਾਂ ਕਰੋੜਾਂ ਦੀ ਗੱਲ ਵੀ ਹੋ ਗਈ। ਤੋ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਉਸ ਜ਼ਮਾਨੇ ਦੇ ਮੁਤਾਬਕ, ਕਿਉਂਕਿ ਉਸ ਮੌਕੇ ਕਾਰਾਂ ਨਹੀਂ ਸਨ, ਗੱਡੀਆਂ ਨਹੀਂ ਸਨ, ਜਹਾਜ਼ ਨਹੀਂ ਸਨ, ਤੋ ਸਤਿਗੁਰੂ ਪਾਤਸ਼ਾਹ ਨੇ ਹਾਥੀ ਰੱਥ ਅਤੇ ਘੋੜਿਆਂ ਨੂੰ ਬਿੰਬ ਬਣਾ ਕਰਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ। ਜਿੱਥੇ ਆਪਾਂ ਗੁਰੂ ਪਾਤਸ਼ਾਹ ਮਹਾਰਾਜ ਦੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਕਰ ਲਈਏ ਨਾ, ਮੈਂ ਬੇਨਤੀ ਕਰਾਂ ਇੱਕ ਇੱਕ ਸਵਾਸ ਦੇ ਨਾਲ ਉਸ ਪਰਿਪੂਰਨ ਪਰਮਾਤਮਾ ਦਾ ਧੰਨਵਾਦ ਕਰਿਆ ਕਰੋ। ਕਿਉਂ ਆਮ ਕਈ ਲੋਕਾਂ ਨੂੰ ਵੇਖਿਆ ਵੀ ਗਿਆਨੀ ਜੀ ਸਾਡੇ ਘਰ ਸੌਣ ਵਾਸਤੇ ਸਾਡੇ ਕੋਲ ਦਾਸ ਗਾਈ ਥਾਂ ਵੀ ਨਹੀਂ, ਧੰਨਵਾਦ ਕਾਹਦਾ। ਆਮ ਲੋਕਾਂ ਨੂੰ ਵੇਖਿਆ ਗੁਰੂ ਕੇ ਸਿੱਖੋ, ਮੈਂ 8ਵੀਂ ਜਮਾਤ ਵਿੱਚ ਵਿਧਾਤਾ ਸਿੰਘ ਤੀਰ ਦੀ ਇੱਕ ਕਵਿਤਾ ਪੜ੍ਹੀ ਸੀ, ਸਾਨੂੰ ਸਕੂਲੇ ਲੱਗੀ ਸੀ, ਮੈਨੂੰ ਕਦੇ ਭੁੱਲੀ ਨਹੀਂ ਉਹ। ਵਿਧਾਤਾ ਸਿੰਘ ਤੀਰ ਨੇ ਇੱਕ ਕਵਿਤਾ ਲਿਖੀ ਸੀ ਪਾਣੀ ਦੇ ਪਿਆਲੇ ਦਾ ਮੁੱਲ, ਔਰ ਉਹਨਾਂ ਤੀਰ ਸਾਹਿਬ ਨੇ ਚਾਹੇ ਕਿਤੋਂ ਪੜ੍ਹਿਆ ਹੋਵੇਗਾ ਚਾਹੇ ਕਿਤੇ ਕਲਪਨਾ ਕੀਤੀ ਹੋਵੇਗੀ, ਉਹ ਕਹਿੰਦੇ ਇੱਕ ਵਾਰਾਂ ਬੀਰਬਲ ਅਕਬਰ ਨੂੰ ਕਹਿਣ ਲੱਗਾ, ਬਾਦਸ਼ਾਹ ਸਲਾਮਤ ਹੈ ਤਾਂ ਮੇਰੀ ਗੁਸਤਾਖੀ ਵੀ ਮੈਂ ਜ਼ਰੂਰੀ ਕੰਮਾਂ ਵਿੱਚ ਆਪਣਾ ਨਵਾਂ ਵਿਚਾਰ ਦੇ ਦਿੱਤਾ, ਪਰ ਇੱਕ ਬੇਨਤੀ ਹੈ ਵੀ ਜੇ ਕਿਤੇ ਘਟਨਾ ਵਾਪਰੇ ਤੁਹਾਨੂੰ ਪਾਣੀ ਨਾ ਮਿਲੇ, ਉਸ ਮੌਕੇ ਕੋ ਤੁਹਾਨੂੰ ਪਾਣੀ ਦਾ ਪਿਆਲਾ ਦੇਵੇ ਤਾਂ ਉਹਨੂੰ ਕੀ ਦਿਓਗੇ। ਕਹਿਣ ਲੱਗਾ ਅੱਧਾ ਰਾਜ ਭਾਗ ਦੇ ਦਿਆਂਗਾ। ਬੀਰਬਲ ਨੇ ਦੁਬਾਰਾ ਬੇਨਤੀ ਕੀਤੀ, ਬਾਦਸ਼ਾਹ ਸਲਾਮਤ, ਖੁਦਾ ਨਾ ਕਰੇ ਪਰ ਜੇ ਕਿਤੇ ਉਹ ਪਾਣੀ ਤੁਹਾਡੇ ਸਰੀਰ ਵਿੱਚ ਰੁਕ ਜਾਏ, ਤੁਹਾਨੂੰ ਬੰਨ ਪੈ ਜਾਏ, ਤੇ ਉਸ ਮੌਕੇ ਕੋ ਵੈਦ ਹਕੀਮ ਤੁਹਾਨੂੰ ਉਸ ਰੋਗ ਤੋਂ ਮੁਕਤ ਕਰਦੇ, ਭਾਵ ਤੁਹਾਡਾ ਬੰਨ ਟੁੱਟ ਜਾਏ, ਤੁਸੀਂ ਠੀਕ ਹੋ ਜਾਓ, ਉਹਨੂੰ ਕੀ ਦਿਓਗੇ। ਕਹਿੰਦਾ ਅੱਧਾ ਰਾਜ ਭਾਗ। ਬੀਰਬਲ ਨੇ ਦੁਬਾਰਾ ਆਪਣੇ ਖਿਆਲ ਨੂੰ ਰਿਪੀਟ ਕਰਦਿਆਂ ਕਿਹਾ ਵੀ ਬਾਦਸ਼ਾਹ ਸਲਾਮਤ, ਮੈਂ ਤੁਹਾਡਾ ਕਰਿੰਦਾ ਨੌਕਰ ਹਾਂ, ਤੁਹਾਡੇ ਆਪਣੇ ਬਿਆਨਾਂ ਦੇ ਮੁਤਾਬਕ ਤੁਹਾਡੇ ਰਾਜ ਦਾ ਮੁੱਲ ਇੱਕ ਪਾਣੀ ਦਾ ਪਿਆਲਾ ਹੈ, ਅਤੇ ਜਿਸ ਵਾਹਿਗੁਰੂ ਨੇ ਤੁਹਾਨੂੰ ਇੰਨਾ ਕੋਈ ਦਿੱਤਾ, ਪਰਮਾਤਮਾ ਨੇ ਇੰਨਾ ਕੋਈ ਦਿੱਤਾ, ਕਦੇ ਉਹਦਾ ਧੰਨਵਾਦ ਵੀ ਕਰਿਆ ਕਰੋ। ਇਸ ਕਰਕੇ ਜਿੰਨੇ ਮੇਰੇ ਭੈਣਾਂ ਭਰਾ ਆਏ ਹੋ ਨਾ, ਮੈਂ ਬੇਨਤੀ ਕਰਾਂਗਾ, ਆਪਾਂ ਗੁਰੂ ਕੇ ਸਿੱਖ ਹਾਂ, ਸਾਡੇ ਗੁਰੂ ਨੇ ਸਾਨੂੰ ਇੱਕੋ ਗੱਲ ਸਮਝਾਈ ਵੀ ਗੁਰੂ ਕੇ ਸਿੱਖਾਂ ਪਰਮਾਤਮਾ ਦਾ ਧੰਨਵਾਦ ਕਰ। ਆਪਾਂ ਪੜ੍ਹਦੇ ਹਾਂ, ਕੀਤਿਆ ਦੁੱਖ ਭੋਗ ਸਦਬਾਰ, ਇਹ ਪੀ ਦਾਤ ਤੇਰੀ ਦਤਾਰ, ਸਾਨੂੰ ਨਰ ਨਰੈਣੀ ਸੁੰਦਰ ਦੇਹ ਮਿਲੀ ਹੈ, ਅਤੇ ਜਿਨ੍ਹਾਂ ਦੀ ਅੱਖਾਂ ਕੰਮ ਨਹੀਂ ਕਰਦੀਆਂ ਉਹਨਾਂ ਨੂੰ ਪੁੱਛੋ ਵੀ ਅੱਖਾਂ ਦੀ ਕੀਮਤ ਕੀ ਹੈ। ਆਪਾਂ ਨੂੰ ਫਲੀ ਮਿਲ ਗਈਆਂ ਨਾ, ਆਪਾਂ ਨੂੰ ਦਿਸਦਾ, ਆਪਾਂ ਨੂੰ ਅੱਖਾਂ ਦੀ ਕੀਮਤ ਦੀ ਸੋਝੀ ਨਹੀਂ। ਇੱਕ ਬੰਦਾ ਹੈ, ਉਹਦੇ ਘਰ ਕਈ ਤਰ੍ਹਾਂ ਦੇ ਪਕਵਾਨ ਪੱਕੇ ਨੇ, ਅਤੇ ਨੌਕਰ ਪਲੇਟ ਵਿੱਚ ਪਾ ਕੇ ਮਠਿਆਈ ਲਾਇਆ ਆਇਆ, ਅਤੇ ਘਰ ਦਾ ਮਾਲ ਕਹਿੰਦਾ ਪੁੱਤਰ ਮੈਂ ਨਹੀਂ ਖਾਣੀ। ਪੁੱਛਿਆ ਕਾਰਨ, ਕਹਿੰਦਾ ਜੀ ਮੈਨੂੰ ਸ਼ੂਗਰ ਹੋ ਗਿਆ, ਜੇ ਮੈਂ ਖਾਧੀ ਤਾਂ ਪਰੇਸ਼ਾਨ ਹੋਵਾਂਗਾ, ਹੁੰਦਿਆਂ ਹੋਇਆਂ ਵੀ ਖਾ ਨਹੀਂ ਸਕਦਾ। ਤੋ ਗੁਰਮੁਖੋ, ਆਪਾਂ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਪੜ੍ਹਦੇ ਹਾਂ, ਪੜ੍ਹਿਆ ਕਰੋ, ਵਿਚਾਰਿਆ ਕਰੋ। ਕਹਿੰਦੇ ਜੇ ਪ੍ਰਸਾਦ ਅਰੋਗ ਕੰਚਨ ਦੇਹੀ, ਲਿਵ ਲਾਵੋ ਤੇ ਸਲਾਮ ਸੁਨੇਹੀ। ਜਿਸ ਵਾਹਿਗੁਰੂ ਨੇ ਤੈਨੂੰ ਤੰਦਰੁਸਤ ਸਰੀਰ ਦਿੱਤਾ ਗੁਰਮੁਖਾ, ਜਿਹੜਾ ਤੰਦਰੁਸਤ ਸਰੀਰ ਇੱਕ ਪੌੜੀ ਹੈ ਪੌੜੀ ਪਰਮਾਤਮਾ ਨੂੰ ਮਿਲਣ ਦੀ। ਗੁਰੂ ਕੇ ਰਾਗੀ ਸਿੱਖ ਸਿੰਘ ਕੀਰਤਨ ਕਰਕੇ ਗਏ ਨੇ, ਇਹ ਗੁੰਗਾ ਮਨੁੱਖ ਸੁਣ ਰਿਹਾ, ਉਹਦਾ ਜੀ ਕਰਦਾ ਨਾਲ ਬੋਲਾਂ ਪਰ ਬੋਲਿਆ ਨਹੀਂ ਜਾਂਦਾ। ਗੁਰੂ ਕੇ ਰਾਗੀ ਸਿੰਘ ਸ਼ਬਦ ਪੜ੍ਹਦੇ ਨੇ, ਵੀਰ ਉਹ ਗੁੰਗਾ ਹੈ, ਸੁਣਨ ਵਾਲਾ ਕੋਈ ਪ੍ਰੇਮੀ ਆ ਗਿਆ, ਉਹਦਾ ਦਿਲ ਕਰਦਾ ਹੈ ਮੈਂ ਵੀ ਇਹਨਾਂ ਦੇ ਨਾਲ ਮਿਲ ਕੇ ਇੱਕ ਪੰਕਤੀ ਪੜ੍ਹਾਂ, ਪਰ ਜ਼ਬਾਨ ਸਾਥ ਨਹੀਂ ਦਿੰਦੀ। ਹਜ਼ਾਰਾਂ ਸਾਲਾਂ ਤੋਂ, ਮਾਫ ਕਰਨਾ, ਹਜ਼ਾਰਾਂ ਮੀਲਾਂ ਤੋਂ ਗੁਰੂ ਕੇ ਪਿਆਰੇ ਆਏ, ਗੁਰੂ ਕੇ ਪਾਵਨ ਪਵਿੱਤਰ ਹਰਿਮੰਦਰ ਦੇ ਦਰਸ਼ਨ ਕੀਤੇ, ਇਸ਼ਨਾਨ ਕੀਤਾ, ਲੇਕਿਨ ਇੱਕ ਬਦਕਿਸਮਤ ਆਦਮੀ ਜਿਹਦੇ ਨੇਤਰ ਕੰਮ ਨਹੀਂ ਕਰਦੇ, ਉਹ ਆਇਆ ਹੋਇਆ ਵੀ ਦਰਸ਼ਨ ਨਹੀਂ ਕਰ ਸਕਦਾ। ਇਸ ਕਰਕੇ ਗੁਰਮੁਖੋ ਜਿੰਨਾ ਵੀ ਹੋਵੇ ਨਾ, ਵਾਹਿਗੁਰੂ 'ਤੇ ਗਿਲਾ ਨਾ ਕਰਿਆ ਕਰੋ, ਵਾਹਿਗੁਰੂ ਦਾ ਧੰਨਵਾਦ ਕਰਿਆ ਕਰੋ। ਤੁਸੀਂ ਕਹਿਣਾ ਵੀ ਸ਼ਾਇਦ ਗਿਆਨੀ ਜੀ ਤਿਆਰੀ ਕਰਕੇ ਨਹੀਂ, ਅਤੇ ਟਾਈਮ ਪਾਸ ਕਰਦੇ ਨੇ ਗੱਲਾਂ ਨਾਲ, ਕਿਉਂਕਿ ਨੁਕਤਾ ਚੀਨੀ ਸੁਭਾਅ ਹੁੰਦਾ ਨਾ, ਅਤੇ ਅੱਜ ਜਾਪਦਾ ਵੀ ਗਿਆਨੀ ਜੀ ਨੇ ਪੜ੍ਹਿਆ ਨਹੀਂ ਹੋਣਾ, ਇਹਨਾਂ ਤਾਂ 10 ਮਿੰਟ ਟਾਈਮ ਵੇਸਟ ਕੀਤਾ ਹੈ। ਮੈਂ ਟਾਈਮ ਵੇਸਟ ਨਹੀਂ ਕੀਤਾ, ਮੇਰੇ ਸਾਹਮਣੇ ਇੱਕ ਭਾਈ ਗੁਰਦਾਸ ਦਾ ਸਵੱਈਆ ਆ ਗਿਆ ਗੁਰੂ ਕੀ ਤਾਬਿਆ ਵਿੱਚ ਆਉਂਦੇ ਸਮੇਂ। ਮੈਨੂੰ ਉਹਨਾਂ ਪ੍ਰੇਰਨਾ ਦਿੱਤੀ, ਸਿੰਘਾ ਸੰਗਤ ਨੂੰ ਮੇਰੇ ਵੱਲੋਂ ਅਪੀਲ ਕਰ, ਜਦੋਂ ਗੁਰੂ ਦਰਬਾਰ ਵਿੱਚ ਆਉਂਦੇ ਨੇ ਗੁਰੂ ਦਾ ਧੰਨਵਾਦ ਕਰਿਆ ਕਰਨ, ਕਿਉਂਕਿ ਗੁਰੂ ਕੇ ਚਰਨਾਂ ਵਿੱਚ ਹੀ ਗੁਰੂ ਲੈ ਕੇ ਆਇਆ, ਆਪ ਨਹੀਂ ਆਇਆ ਜਾਂਦਾ। ਉਹਨਾਂ ਨੇ ਇੱਕ ਦਲੀਲ ਦਿੱਤੀ, ਕਿਉਂਕਿ ਆਪਾਂ ਕਹਿੰਦੇ ਹਾਂ ਵੀ ਸਾਰਾ ਦਿਨ ਧੰਦੇ ਕਰਦੇ ਹਾਂ, ਅਤੇ ਗਿਆਨੀ ਜੀ ਪੌਣਾ ਘੰਟਾ ਜੇ ਕਥਾ ਸੁਣ ਲਈ ਕਰ ਲਈ ਤਾਂ ਇਹਦੇ ਨਾਲ ਕੀ ਹੋਵੇਗਾ, ਸਾਡਾ ਸਵਾਲ ਸਾਡਾ ਸ਼ੰਕਾ। ਇਹਦਾ ਜਵਾਬ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਦਿੱਤਾ ਆਪਣੀ ਸਵਾਈਆਂ ਦੇ ਵਿੱਚ। ਕਹਿੰਦੇ ਜੈਸੇ ਇਹ ਘਰੀ ਪਾਕ ਸਾਲਾ ਬੈਠ, ਭੋਜਨ ਕੇ ਬਿੰਜਨਾਦ ਸਵਾਦ ਆਘਾਤ ਹੈ। ਆਪਾਂ ਸਾਰਾ ਦਿਨ ਰੋਟੀ ਪਾਣੀ ਨਹੀਂ ਛਕਦੇ, ਆਪਾਂ 5-7 ਮਿੰਟ ਬੈਠ ਕੇ ਜੋ ਵੀ ਸਾਡੇ ਘਰ ਰੁੱਖਾ ਮਿੱਸਾ ਬਣਿਆ, ਭੋਜਨ ਬਣਿਆ, ਉਹ ਛਕ ਲਿਆ ਅਤੇ 4 ਪੈਰ ਦੀ ਭੁੱਖ ਦੂਰ ਹੋ ਗਈ। ਕਹਿੰਦੇ ਜੈਸੇ ਇਹ ਘਰੀ ਰਾਜ ਦੁਆਰ ਕਰਤ ਜੁਹਾਰ ਜਾਣ, ਇਹ ਘਰੀ ਪਾਸੇ ਦੇਸ਼ ਭੋਗਤਾ ਹੋਏ ਖਾਤ ਹੈ। ਸਰਕਾਰ ਕੋਲ ਗਏ, ਗ੍ਰਾਂਟ ਮੰਗੀ, ਸਹਾਇਤਾ ਮੰਗੀ, ਇਹ ਨਹੀਂ ਵੀ ਸਾਰਾ ਦਿਨ ਬੈਠੇ ਰਹੇ। ਔਰ ਉਹ ਹਾਕਮ ਨੂੰ, ਮਾਲਕ ਨੂੰ, ਰਾਜੇ ਨੇ ਤਰਸ ਆਇਆ, ਉਹਨੇ ਚੈੱਕ ਕੱਢ ਕੇ ਦਿੱਤਾ ਅਤੇ ਸਾਰੀ ਜ਼ਿੰਦਗੀ ਦਾ ਆਧਾਰ ਬਣ ਗਿਆ। ਇਸੇ ਪ੍ਰਕਾਰ ਆਪਾਂ ਦਹੀਂ ਜਮਾਉਂਦੇ ਹਾਂ, ਥੋੜ੍ਹੀ ਜਿਹੀ ਜਾਗ ਲਾਉਂਦੇ ਨੂੰ ਕਈ ਖੱਟਾ ਕਹਿੰਦੇ ਅਤੇ ਕਈ ਜਾਗ ਕਹਿੰਦੇ ਨੇ, ਪਰ ਉਹ ਜਾਗ ਦੇ ਨਾਲ ਜਿਹੜਾ ਦੁੱਧ ਸੀ ਨਾ ਉਹ ਜੰਮ ਗਿਆ, ਦਹੀਂ ਬਣ ਗਿਆ ਅਤੇ ਵਿੱਚੋਂ ਸਾਨੂੰ ਮੱਖਣ ਅਤੇ ਘਿਓ ਨਸੀਬ ਹੋਇਆ। ਪਰ ਇਹਦੇ ਨਾਲ ਖਾਸ ਨੁਕਤਾ ਇੱਕ ਇਹ ਮੈਂ ਸਮਝਿਆ, ਸਾਡੀ ਧੀ ਨੇ, ਸਾਡੀ ਬੱਚੀ ਨੇ ਦਹੀਂ ਜਮਾਇਆ ਤਾਂ ਸਹੀ, ਪਰ ਉਹਨੂੰ ਕਾਹੜ ਨਹੀਂ ਸੰਭਾਲਣ ਦੀ, ਚਾਟੀ ਸੰਭਾਲਣ ਦੀ ਜਾਂਚ ਨਹੀਂ। ਕਦੇ ਘੜੇ ਨੂੰ ਚੁੱਕ ਕੇ ਉਸ ਥਾਂ 'ਤੇ ਰੱਖਦੀ ਹੈ, ਕਦੇ ਉਸ ਥਾਂ 'ਤੇ ਰੱਖਦੀ, ਜਾਗ ਵੀ ਲਾਏਗੀ ਪਰ ਧੀਏ ਜੰਮਣਾ ਨਹੀਂ। ਇਸੇ ਪ੍ਰਕਾਰ ਗੁਰਮੁਖੋ ਆਪਾਂ ਗੁਰਦੁਆਰੇ ਆਏ ਪਰ ਮਨ ਦੀ ਸਟੇਬਿਲਿਟੀ ਨਹੀਂ, ਇਕਾਗਰਤਾ ਨਹੀਂ, ਗੁਰੂ 'ਤੇ ਵਿਸ਼ਵਾਸ ਨਹੀਂ। ਕਥਾ ਵੀ ਸੁਣ ਲਈ, ਸਰੋਵਰ ਇਸ਼ਨਾਨ ਵੀ ਕਰ ਲਿਆ, ਪਰ ਕਹਿੰਦਾ ਜਿੰਨਾ ਚਿਰ ਪੀਰਾਂ ਦੀ ਜਗ੍ਹਾ 'ਤੇ ਮੱਥਾ ਨਾ ਟੇਕਿਆ ਠੰਡ ਨਹੀਂ ਪੈਣੀ। ਤੇਰਾ ਗੁਰਦੁਆਰੇ ਆਇਆ ਨਾ ਆਇਆ ਬਰਾਬਰ ਹੈ, ਕਿਉਂਕਿ ਤੇਰਾ ਗੁਰੂ 'ਤੇ ਯਕੀਨ ਨਹੀਂ, ਤੇਰਾ ਅਕੀਦਾ ਨਹੀਂ, ਤੇਰਾ ਵਿਸ਼ਵਾਸ ਨਹੀਂ, ਤਾਂ ਇਸੇ ਪ੍ਰਕਾਰ ਭਾਈ ਗੁਰਦਾਸ ਕਹਿੰਦੇ ਨੇ ਇਸੇ ਤਰ੍ਹਾਂ ਅੱਠਾਂ ਪਹਿਰਾਂ ਦੇ ਵਿੱਚ ਆਪਾਂ ਇਹ ਘੜੀ ਵੀ ਗੁਰੂ ਕੇ ਚਰਨਾਂ ਚ ਆਈਏ ਤੇ ਗੁਰਮੁਖਾ ਤੁਹਾਡਾ ਸਾਰਾ ਸਮਾਂ ਸਫਲਾ ਹੋ ਜਾਏਗਾ। ਤਾਂ ਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਅਸੀਂ ਗੁਰੂ ਕੇ ਚਰਨਾਂ ਵਿੱਚ ਆ ਕੇ ਗੁਰੂ ਸਿਧਾਂਤ ਨੂੰ ਆਪਣੇ ਜੀਵਨ ਦਾ ਅੰਗ ਬਣਾਈਏ। ਇਹ ਗੁਰੂ ਕੇ ਚਰਨਾਂ ਚ ਅਰਦਾਸ ਬੇਨਤੀ ਹੈ, ਗੁਰੂ ਕੀ ਰਹਿਮਤ ਨੂੰ ਪ੍ਰਾਪਤ ਕਰਨ ਲਈ ਯਤਨ ਕਰੋ। ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹਲਾ ਪੰਜਵਾ ਤ੍ਰਿਪਤ ਭਾਈ ਸੱਚ ਭੋਜਨ ਖਾਇਆ।
ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਨੂੰ ਜਦੋਂ ਆਪਾਂ ਪੜ੍ਹੀਏ ਵਿਚਾਰੀਏ ਨਾ, ਤੇ ਸਾਰਿਆਂ ਤੋਂ ਪਹਿਲਾ ਰਾਗ ਰੰਭ ਹੁੰਦਾ ਸ੍ਰੀ ਰਾਗ। ਔਰ ਜੋ ਗਿੰਨਾ ਗੁਰੂ ਪਾਤਸ਼ਾਹ ਮਹਾਰਾਜ ਨੇ ਕਿਰਪਾ ਕਰਕੇ ਸਮਝਾਇਆ ਉਹਦੇ ਮੁਤਾਬਕ ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਦੀ ਉਹਦੇ ਵਿੱਚ ਵਿਆਖਿਆ ਕੀਤੀ ਹੈ। ਸ੍ਰੀ ਰਾਗ ਮਹੱਲਾ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀ ਪਾਵੇ ਚਾਓ, ਮਤ ਦੇਖ ਭੂਲਾਂ ਵਿਸਰੇ ਤੇਰੇ ਚਿਤ ਨਾਵੇ ਨਾਓ। ਆਪਾਂ ਗੁਰਮੁਖੋ ਗੁਰੂ ਕੀ ਬਾਣੀ ਚ ਇੱਕ ਪੰਕਤੀ ਪੜ੍ਹਦੇ ਹਾਂ, ਰੋਗ ਦਾਰੂ ਦੋਵੇਂ ਬੁੱਝੈ ਸੁਵੈਦ ਸੁਜਾਣ। ਜਿਹੜਾ ਨਾਲ ਰੋਗ ਨੂੰ ਵੀ ਸਮਝ ਲਏ ਤੇ ਨਾਲ ਦਵਾਈ ਦੇਵੇ, ਅਸਲੀ ਵੈਦ ਉਹ ਹੈ। ਦਵਾਈ ਹੋਰ ਦਿੱਤੇ ਰੋਗ ਹੋਰ ਹੈ, ਆਰਾਮ ਨਹੀਂ ਆਉਣਾ। ਪਰ ਜੇ ਹਕੀਮ ਦੀ ਸਮਝ ਵਿੱਚ ਰੋਗ ਪੈ ਜਾਏ ਨਾਲ ਦਵਾਈ ਫਿੱਟ ਪੈ ਜਾਏ ਤੇ ਬੰਦਾ ਤੰਦਰੁਸਤ ਹੋ ਜਾਏਗਾ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ 'ਚ ਵਾਧਾ ਇਹ ਹੈ ਕਿ ਮੇਰੇ ਪਾਤਸ਼ਾਹ ਨੇ ਨਾਲ ਰੋਗ ਦਾ ਜ਼ਿਕਰ ਵੀ ਕੀਤਾ ਅਤੇ ਦਵਾਈ ਦਾ ਵੀ। ਦੁਨੀਆਂ ਦਾ ਧਰਮ ਗ੍ਰੰਥ ਕੋਈ ਮਾੜਾ ਨਹੀਂ, ਲੇਕਿਨ ਕਿਤੇ ਟਾਈਮ ਕੱਢ ਕੇ ਵੇਦਾਂ ਨੂੰ ਪੜ੍ਹੋ। ਅਤੇ ਵੇਦਾਂ ਵਿੱਚ 1,00,000 ਸ਼ਲੋਕ ਹੈ, ਉਹਨਾਂ 1,00,000 ਸ਼ਲੋਕਾਂ ਦੇ ਵਿੱਚ 80,000 ਸ਼ਲੋਕ ਕਰਮ ਕਾਂਡ ਦੇ ਹਨ। 80,000 16,000 ਸ਼ਲੋਕ ਉਪਾਸ਼ਨਾ ਕਾਂਡ ਦੇ ਨੇ, ਕੇਵਲ ਤੇ ਕੇਵਲ 4,000 ਸ਼ਲੋਕ ਗਿਆਨ ਕਾਂਡ ਦੇ ਨੇ। ਵੇਦਾਂ ਨੂੰ ਪੜ੍ਹੀਏ ਨਾ, ਮਤਾਲਿਆ ਕਰੀਏ। ਅਸੀਂ ਵੇਦਾਂ ਦੇ ਸਿਧਾਂਤ ਨੂੰ 3 ਭਾਗਾਂ 'ਚ ਵੰਡ ਸਕਦੇ ਹਾਂ। ਇਹ ਕਰਮ ਕਾਂਡ, ਦੂਸਰਾ ਉਪਾਸ਼ਨਾ ਤੇ ਤੀਜਾ ਗਿਆਨ ਕਾਂਡ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ ਕਰਮ ਕਾਂਡ ਨੂੰ ਕਨੈਮ ਕੀਤਾ, ਜਦਕਿ ਆਪਾਂ ਕਰਮ ਕਾਂਡ 'ਤੇ ਜ਼ੋਰ ਦਿੰਦੇ ਹਾਂ। ਸਾਡੇ ਗੁਰੂ ਨੇ ਸਾਨੂੰ ਕਰਮ ਕਾਂਡ ਤੋਂ ਉੱਪਰ ਜਾਣ ਦੀ ਹਦਾਇਤ ਕੀਤੀ ਹੈ। ਹਜ਼ੂਰ ਕਹਿੰਦੇ ਨੇ, ਕਰਮ ਧਰਮ ਪਖੰਡ ਜੋ ਦੀਸੈ, ਤਿੰਨ ਜਮ ਜਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜੇ ਛੂਟੈ। ਹਜ਼ੂਰ ਕਹਿੰਦੇ, ਗੁਰਮੁਖਾ ਦੁਨੀਆਂ ਦੀਆਂ ਬਾਣਾਂ ਤੋਂ ਪਾਸੇ ਹੋ ਕਰਕੇ ਕਰਤੇ ਦੀ ਵਡਿਆਈ ਕਰ, ਲੇਕਿਨ ਆਪਾਂ ਕਰਮ ਕਾਂਡ ਦੇ ਪਾਬੰਦ ਹਾਂ। ਅਖੰਡ ਪਾਠ ਕਰਾਉਣਾ ਹੈ, ਕਹਿੰਦੇ ਬਾਬਾ ਜੀ ਗਲਤੀ ਹੋ ਗਈ, ਨਾ ਆਪਾਂ ਕੁੰਭ ਵਾਲਾ ਘੜਾ ਲਿਆਂਦਾ ਅਤੇ ਨਾ ਮੌਲੀ ਲਿਆਂਦੇ, ਆਪਣੀ ਤਾਂ ਅਗਰਬੱਤੀ ਵੀ ਉੱਥੇ ਭੁੱਲ ਗਈ ਹੈ। ਅਤੇ ਮੈਂ ਤਕਰੀਬਨ ਬੇਨਤੀ ਕਰਦਾ ਹੁੰਦਾ ਵੀ ਗੁਰਮੁਖਾ, ਜੇ ਤੇਰਾ ਮੌਲੀ 'ਤੇ ਵਿਸ਼ਵਾਸ ਹੈ ਨਾ, ਤਾਂ ਸਾਰਾ ਘਰ ਮੌਲੀ ਨਾਲ ਭਰਾ, ਫਿਰ ਪਾਠ ਤੋਂ ਕਰਾਉਣਾ ਵੀ ਕੀ ਹੈ, ਕਿਉਂਕਿ ਤੇਰਾ ਮੌਲੀ 'ਤੇ ਯਕੀਨ ਹੈ। ਆਮ ਸਿੱਖਾਂ ਨੂੰ ਵੇਖਿਆ, ਗੁੱਟ 'ਤੇ ਕੜਾ ਹੋਵੇ ਭਾਵੇਂ ਨਾ ਆਵੇ, ਪਰ ਮੌਲੀ 'ਤੇ ਦੋ ਦੋ ਤੰਗ ਗੁੱਟ ਘੁੱਟ ਘੁੱਟ ਕੇ ਵਧੇ ਹੋਣਗੇ ਵੀ ਮੌਲੀ ਬਣਾ ਸਰਨਾ ਨਹੀਂ। ਮੈਂ ਕੰਨੇ ਵੀ ਨਹੀਂ ਜੇ ਕਰਦਾ, ਕਿਸੇ ਦਾ ਮੱਤ ਹੋਵੇਗਾ ਮੌਲੀ, ਪਰ ਗੁਰੂ ਕੇ ਸਿੱਖਾ ਤੇਰਾ ਨਹੀਂ। ਗੁਰੂ ਕੀ ਬਾਣੀ ਦਾ ਅਖੰਡ ਪਾਠ ਰੱਖਣਾ ਤੇ ਕਹਿਣ ਲੱਗੇ ਗੁੱਠ ਵਿੱਚ ਜਿਉਂ ਪਾਓ ਜਿਉਂ। ਇੱਕ ਖੰਡ ਪਾਠੀ ਨੂੰ ਪੁੱਛਿਆ ਵੀ ਗੁਰਮੁਖਾ ਦਾ ਮਤਲਬ, ਕਹਿਣ ਲੱਗਾ ਗਿਆਨੀ ਜੀ ਇਹਨੂੰ ਕਹਿੰਦੇ ਗੁਰੂ ਨਾਨਕ ਦੀ ਖੇਤੀ। ਤੇ ਮੈਂ ਕਿਹਾ ਵੀ ਮੰਮੀ ਜ਼ਿਮੀਂਦਾਰਾਂ ਦਾ ਪੁੱਤਰ ਹਾਂ, ਸਾਢੇ ਵੀ ਸਾਲ ਬਾਅਦ ਕਣਕਾਂ ਕੱਢ ਕੇ ਤੇ ਮੰਡੀ ਚ ਜਾਂਦੇ ਨੇ, ਤੇ ਇਹਦਾ ਭਾਵ ਹੈ ਵੀ ਤੁਸੀਂ ਇਹ ਵੀ ਜਿਹੜੇ ਜੌਂ ਨੇ ਇਹਨਾਂ ਦਾ ਵੀ ਖੇਤੀ ਮੰਡੀ ਚ ਲਜਾਓਗੇ। ਕਰਮ ਕਾਂਡ ਮੈਂ ਅਜੇ ਤੱਕ ਕਿਸੇ ਗ੍ਰੰਥ ਵਿੱਚ ਨਹੀਂ ਪੜ੍ਹਿਆ ਵੀ ਜੌਂ ਬੀਜਣ ਨਾਲ ਗੁਰੂ ਨਾਨਕ ਖੁਸ਼ ਹੋ ਜਾਏਗਾ, ਤੇ ਨਾਂ ਰੱਖਿਆ ਹੈ ਗੁਰੂ ਨਾਨਕ ਦੀ ਖੇਤੀ। ਤੇ ਮੈਂ ਕਿਹਾ ਕੰਬਾਈਨ ਲਿਆ ਕੇ ਜੌਂ ਵੱਢ, ਕਿਉਂਕਿ ਵੀਰ ਵਾਲਿਆਂ ਦੇ ਕੰਮ ਆ ਜਾਏਗੀ। ਗੁਰੂ ਕੀ ਸਿੱਖਾ, ਤੂੰ ਗੁਰੂ ਕਾ ਸਿੱਖ ਹੈ, ਤੈਨੂੰ ਮੌਲੀ ਨੇ ਬੰਨੇ ਨਹੀਂ ਲਾਉਣਾ, ਤੈਨੂੰ ਜੌਆਂ ਨੇ ਬੰਨੇ ਨਹੀਂ ਲਾਉਣਾ। ਤੂੰ ਮੰਜੀ ਸਾਹਿਬ ਗੁਰੂ ਪੰਚਮ ਪਾਤਸ਼ਾਹ ਦੇ ਚਰਨਾਂ 'ਚ ਆਉਣਾ। ਉਹਨਾਂ ਨੇ ਉੱਚੀ ਆਵਾਜ਼ ਵਿੱਚ ਕਿਹਾ, ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਪੂਜ ਸੁਨਾਹੀ ਹਰ ਹਰੇ ਨਾਨਕ ਨਾਮ ਅਮੋਲ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਇਹ ਧਨ ਸਾਰ ਇਹ ਸ੍ਰੇਸ਼ਟ ਧਨ ਹੈ। ਤੂੰ ਮੇਰੇ ਪਾਤਸ਼ਾਹ ਕਹਿੰਦੇ ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਏ ਡੜਾਓ ਕਸਤੂਰ ਕੁੰਗੂ ਅਗਰ ਚੰਦਨ ਲੀ ਪਾਵੇ ਚਾਓ ਮਤ ਦੇਖ ਭੂਲਾਂ ਵਿਸਰੈ ਤੇਰਾ ਚਿੱਤ ਨਾ ਵੇਦਾ। ਬਹੁਤ ਵਧੀਆ ਮਕਾਨ ਹੋਵੇ ਉਹਦੇ 'ਚ ਮੋਤੀ ਫਿੱਟ ਕੀਤੇ ਹੋਣ, ਬਹੁਤ ਵਧੀਆ ਸੁਗੰਧੀ ਆਵੇ, ਪਰ ਮੇਰੇ ਮਾਲਕਾ ਮੇਰੇ 'ਤੇ ਮਿਹਰ ਕਰੀ ਮੈਨੂੰ ਕਿਤੇ ਤੇਰਾ ਨਾਂ ਨਾ ਭੁੱਲ ਜਾਏ। ਆਪਾਂ ਜਿੱਥੇ ਵੀ ਜਾਂਦੇ ਹਾਂ ਅੱਜ ਕੱਲ੍ਹ ਦੇ ਜ਼ਮਾਨੇ 'ਚ ਸਾਉਣ ਦਾ ਬੜਾ ਪ੍ਰਬੰਧ ਕਰਦੇ ਹਾਂ, ਸਾਉਣ ਦਾ ਮੈਂ ਬੜਾ ਹੈਰਾਨ ਹੁੰਦਾ, ਬੜਾ ਪੁਰਾਣਾ ਰਿਵਾਜ਼ ਹੈ। ਆਪਾਂ ਧੀਆਂ ਵਿਆਹੁੰਦੇ ਹਾਂ ਨਾ ਅਤੇ ਅੱਗੇ ਲਫ਼ਜ਼ ਹੁੰਦਾ ਸੀ ਪਲੰਘ ਪੀੜਾ, ਵੀ ਜਵਾਈ ਨੂੰ ਪਲੰਘ ਦੇਣਾ ਨਾਲ ਕੁਰਸੀ ਦੇਣੀ ਹੈ। ਅਤੇ ਮੈਂ ਹੈਰਾਨ ਹਾਂ ਜਿਹੜਾ ਸਾਡੇ ਕੋਲ ਧੀ ਲੈ ਕੇ ਅਤੇ ਆਪਣੀ ਧੀ ਨੂੰ, ਅਸੀਂ ਕਿਸੇ ਦੀ ਧੀ ਲਈ ਹੈ, ਉਸ ਬੱਚੀ ਨੂੰ ਮੰਜੀ ਨਹੀਂ ਦੇ ਸਕਦੇ, ਸਾਨੂੰ ਧੀ ਲੈਣ ਦਾ ਕੀ ਹੱਕ ਹੈ? ਆਪਾਂ ਸਾਡੇ ਸਮਾਜ 'ਚ ਰਿਵਾਜ਼ ਹੈ ਅਤੇ ਕਾਕੇ ਦੇ ਸਹੁਰਿਆਂ ਤੂੰ ਕੀ ਆਇਆ, ਅਗਲੇ ਨੇ ਧੀ ਦਿੱਤੀ ਅਤੇ ਕਹਿੰਦਾ ਮੰਜਾ ਵੀ ਤੂੰ ਦੇ, ਕਿਹੋ ਜਿਹੀ ਸੋਚ ਹੈ? ਜਿਹੜਾ ਧੀ ਨੂੰ ਮੰਜਾ ਨਹੀਂ ਦੇ ਸਕਦਾ ਉਹ ਸਾਡੀ ਧੀ ਦਾ ਹੱਕਦਾਰ ਨਹੀਂ। ਹੁਣ ਇੱਕ ਮੰਜਾ ਨਹੀਂ, ਹੁਣ ਦੋ ਦੋ ਮੰਜਿਆਂ ਦਾ ਕਹਿੰਦੇ ਡਬਲ ਬੈੱਡ। ਗੁਰੂ ਕੇ ਸਿੱਖਾ ਮੈਂ ਟਾਈਮ ਪਾਸ ਨਹੀਂ ਕਰਦਾ, ਤੇਰੀ ਜ਼ਿੰਦਗੀ ਸੌਣ ਲਈ ਨਹੀਂ, ਤੈਨੂੰ ਪਰਮਾਤਮਾ ਨੇ ਜ਼ਿੰਦਗੀ ਜਾਗਣ ਲਈ ਦਿੱਤੀ ਹੈ। ਅਸੀਂ ਧੀਆਂ ਨੂੰ ਡਬਲ ਬੈੱਡ ਦਿੰਦੇ ਹਾਂ। ਮੈਂ ਅੱਗੇ ਵੀ ਕਿਰਾਂ ਬੇਨਤੀ ਕਰਦਾ ਹੁੰਦਾ, ਕਦੇ ਧੀ ਨੂੰ ਗੁੜਕਾ ਵੀ ਦਿਆ ਕਰੀਏ ਤਾਂ ਕਿ ਗੁਰੂ ਕੀ ਬਾਣੀ ਪੜ੍ਹ ਕੇ ਜਾਗ ਜਾਏ। ਬੜਾ ਸਾਜੋ ਸਮਾਨ ਦਿੰਦੇ ਹਾਂ, ਪਰ ਕਦੇ ਧੀ ਨੂੰ ਗੁੜਕਾ ਵੀ ਦਈਏ ਤਾਂ ਕਿ ਬਾਣੀ ਪੜ੍ਹ ਕੇ ਜਾਗੇ। ਧਰਤੀ ਤਾਂ ਹੀਰੇ ਲਾਲ ਜੜਤੀ ਪਲਗ ਲਾਲ ਜੜਾਓ ਮੋਹਣੀ ਮੁੱਖ ਮਣੀ ਸੋਹੈ ਕਰੇ ਰੰਗ ਪਸਾਓ ਮਤ ਦੇਖ ਭੂਲਾਂ ਵਿਸਰੈ ਤੇਰਾ ਚਿੱਤ ਨਾ ਵੇਦਾਓ। ਕਈ ਤਰ੍ਹਾਂ ਦੇ ਨਾਚ ਗਾਣੇ ਹੁੰਦੇ, ਹੁਣ ਜਿਵੇਂ ਲਾਵਾਂ ਹੁੰਦੀਆਂ ਨੇ ਨਾ, ਅਤੇ ਰਾਗੀ ਸਿੰਘਾਂ ਨੂੰ ਕਹਿਣਗੇ ਬਾਬਾ ਜੀ ਅਸੀਂ ਲੇਟ ਆਇਆ, ਜਲਦੀ ਜਲਦੀ ਆਨੰਦ ਕਾਰਜ ਕਰੋ। ਬੜਾ ਰਿਵਾਜ਼ ਹੈ ਜਲਦੀ ਜਲਦੀ ਕਰੋ। ਜਦੋਂ ਪੈਲਸ ਵਿੱਚ ਪਹੁੰਚ ਗਏ ਤੇ ਮੁੜ ਕੇ ਮੱਸੇ ਰੰਗੜ ਦੀ ਮਾਸੀ ਦੀ ਧੀ ਗਾਉਣ ਵਾਲੀ ਲਾ ਦਿੱਤੀ, ਪੰਜ ਪੰਜ ਸੌ ਦੇ ਨੋਟ ਵਾਰਦੇ ਨੇ ਪੰਜ ਪੰਜ ਸੌ ਦੇ। ਕਿਤੇ ਇਹ ਨਾ ਆਖਿਆ ਜੀ ਵੀ ਸ਼ਾਇਦ ਰਾਗੀਆਂ ਗਿਆਨੀ ਜੀ ਨੂੰ ਰਾਗੀਆਂ ਨੇ ਆਖਿਆ ਜਾਂ ਕਿਸੇ ਕਥਾਵਾਚਕ ਨੇ ਆਖਿਆ। ਗਾਉਣ ਵਾਲੀਆਂ ਅਤੇ ਗਾਉਣ ਵਾਲਿਆਂ ਅਤੇ ਪੰਜ ਪੰਜ ਸੌ ਦੇ ਨੋਟ, ਕਦੇ ਗੁਰੂ ਕੀ ਬਾਣੀ ਦੇ ਕੀਰਤਨ ਕਰਨ ਵਾਲੇ ਰਾਗੀ ਦੇ ਅੱਗੇ ਵੀ ਪੰਜ ਸੌ ਦਾ ਨੋਟ ਰੱਖਿਆ ਜੀ? ਅਸੀਂ ਸੱਚ ਦੇ ਗਾਹਕ ਨਹੀਂ, ਸੱਚ ਕਾ ਗਾਹਕ ਵਿਰਲਾ ਕੋ ਜਾੜ ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ ਗੁਪਤ ਪ੍ਰਗਟ ਹੋਏ ਪੈਸਾ ਲੋਕ ਰੱਖ ਪਾਓ ਮਤ ਦੇਖ ਭੂਲਾਂ ਵਿਸਰੈ ਤੇਰਾ ਚਿੱਤ ਨਾ ਵਿਦਾਓ ਮੇਰੇ ਕੋਲ ਇੰਨੀਆਂ ਸਿੱਧੀਆਂ ਆਉਣ ਸ਼ਕਤੀਆਂ ਆਉਣ ਵੀ ਜੋ ਚਾਹਵਾਂ ਹੋ ਜਾਏ ਪਰ ਮੇਰੇ ਗੁਰਦੇਵ ਕਹਿੰਦੇ ਸਿੱਖਾ ਕਿਤੇ ਰਿੱਧੀਆਂ ਸਿੱਧੀਆਂ ਦੇ ਚੱਕਰ 'ਚ ਪੈ ਕੇ ਪਰਮਾਤਮਾ ਭੁੱਲ ਨਾ ਜਾਈ ਸਿੱਧ ਹੋਵਾਂ ਸਿੱਧ ਲਾਈ ਰਿੱਧ ਅਰਥ ਹੈ ਗੁਰਮੁਖੋ ਅੰਨ ਦੀ ਅਤੋੜਤਾ ਜਿਉਂ ਆਪਾਂ ਪੜ੍ਹਦੇ ਹਾਂ ਨਾ ਪ੍ਰਭ ਕੇ ਸਿਮਰ ਰਿੱਧ ਸਿੱਧ ਨੌ ਨਿੱਧ ਅਤੇ ਕਈ ਗੁਰਮੁਖਾਂ ਨੇ ਮੈਨੂੰ ਪੁੱਛਿਆ ਵੀ ਗਿਆਨੀ ਜੀ ਰਿੱਧ ਦਾ ਕੀ ਅਰਥ ਹੁੰਦਾ ਹੈ ਅਤੇ ਜੋ ਮੈਂ ਪੜ੍ਹਿਆ ਜੋ ਸਿੱਖਿਆ ਉਹਦੇ ਮੁਤਾਬਕ ਰਿੱਧ ਦਾ ਅਰਥ ਹੁੰਦਾ ਹੈ ਅੰਨ ਦੀ ਅਤੋੜਤਾ ਜਿਵੇਂ ਗੁਰੂ ਰਾਮਦਾਸ ਪਾਤਸ਼ਾਹ ਦਾ ਪਾਵਨ ਲੰਗਰ ਵਰਤਦਾ ਹੈ ਅਤੇ ਕਦੇ ਮੁੱਕਾ ਹੀ ਨਹੀਂ ਇਹਨੂੰ ਰਿੱਧੀ ਕਹਿੰਦੇ ਹਨ ਚੌਥੀ ਪੌੜੀ ਹੈ ਸੁਲਤਾਨ ਹੋਵਾਂ ਮੇਲ ਲਸਕਰ ਤਖਤ ਰਾਖਾਂ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭਾਓ ਮੇਰੇ ਪਾਤਸ਼ਾਹ ਖੀਲੀ ਪੌੜੀ 'ਚ ਕਹਿੰਦੇ ਨੇ ਵੀ ਸੁਲਤਾਨ ਹੋਵਾਂ ਲੋਕ ਜੈ ਜੈਕਾਰ ਕਰਨ ਜਿੰਦਾਬਾਦ ਕਰਨ ਜੋ ਵੀ ਜ਼ਬਾਨ ਤੋਂ ਕੱਢਾਂ ਉਹ ਪੂਰਾ ਹੋਵੇ ਪਰ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਇਹ ਹਵਾ ਦਾ ਬੁੱਲਾ ਤੇਰੇ ਤੋਂ ਪਹਿਲਾਂ ਕਈ ਤੁਰ ਗਏ ਤੂੰ ਵੀ ਤੁਰ ਜਾਏਗਾ ਆਪਾਂ ਜਿੱਥੇ ਬੈਠੇ ਹਾਂ ਨਾ ਆਪਾਂ ਪੜ੍ਹਦੇ ਹਾਂ ਬਾਬੇ ਫਰੀਦ ਦੀ ਪਾਵਨ ਕਲਾਮ ਬਾਣੀ ਫਰੀਦਾ ਸ਼ੇਖ ਹਯਾਤੀ ਜੱਗ ਨਾ ਕੋਈ ਥਿਰ ਰਹਿਆ ਜਿਸ ਆਸਣ ਹਮ ਬੈਠੇ ਕਿਤੇ ਬਹਿਸ ਗਿਆ ਜਿੱਥੇ ਆਪਾਂ ਬੈਠੇ ਹਾਂ ਨਾ ਸਾਡੇ ਤੋਂ ਪਹਿਲਾਂ ਕਈ ਪਰਮੇਸ਼ਰ ਦੇ ਪਿਆਰੇ ਬੈਠ ਗਏ ਅਤੇ ਸਾਡੇ ਤੋਂ ਬਾਅਦ ਕਈਆਂ ਗੁਰਮੁਖਾਂ ਨੇ ਇੱਥੇ ਬੈਠਣਾ ਅਤੇ ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਉਹ ਗੁਰਮੁਖ ਜਾਣ ਆਪਾਂ ਭੋਜਨ ਕਰਦੇ ਹਾਂ ਇਹ ਮੈਂ ਪੜ੍ਹਿਆ ਤਾਂ ਨਹੀਂ ਪਰ ਪ੍ਰਚਲਿਤ ਹੈ ਫਰੀਦਾ ਮੌਤੋਂ ਭੁੱਖ ਬੁਰੀ ਰਾਤੀਂ ਸੁੱਤੇ ਖਾ ਕੇ ਦਿਨੇ ਫੇਰ ਖੜੀ ਸਾਡਾ ਮਨ ਇੰਨਾ ਲਾਲਚੀ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਖਾਂਦਿਆਂ ਖਾਂਦਿਆਂ ਮੂੰਹ ਕੱਠਾ ਪੈ ਨੰਦਿਆਂ ਸਭ ਅੰਗ ਤ੍ਰਿਗ ਤਿੰਨਾਂ ਦਾ ਜੀਵਿਆ ਜੇ ਸੱਚਣ ਲੱਗੋ ਰੰਗ ਇੰਨਾ ਖਾਧਾ ਸਾਡੇ ਦੰਦ ਉਖੜ ਗਏ ਦੰਦ ਨਵੇਂ ਲਵਾ ਲੈ ਮੂੰਹ ਵਿੰਗਾ ਟੇਢਾ ਹੋ ਗਿਆ ਪਤਾ ਨਹੀਂ ਕਿੰਨੇ ਕੁ ਅਸੀਂ ਆਪ ਕੱਪੜੇ ਪਾਏ ਅਤੇ ਕਿੰਨਿਆਂ ਨੂੰ ਪਾੜਿਆ ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਸਾਨੂੰ ਝਾੜ ਪਾ ਕੇ ਆਖਿਆ ਪਿਆਰਿਆ ਜੇ ਖਾਣ ਅਤੇ ਪਹਿਨਣ ਤੱਕ ਸੀਮਤ ਹੈ ਤੈਨੂੰ ਤਰਕਾਰ ਜੇ ਕੋਈ ਆਮ ਬੰਦਾ ਕਹੇ ਤਾਂ ਆਪਾਂ ਟਾਲਰੇਟ ਨਹੀਂ ਕਰਾਂਗੇ ਜਰਾਂਗੇ ਨਹੀਂ ਲੇਕਿਨ ਸਤਿਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਖਾਂਦਿਆਂ ਖਾਂਦਿਆਂ ਮੂੰਹ ਕੱਠਾ ਪੈ ਨੰਦਿਆਂ ਸਭ ਅੰਗ ਤ੍ਰਿਗ ਤਿੰਨਾਂ ਕਾ ਜੀਵਿਆ ਜੇ ਸੱਚ ਨ ਲੱਗੋ ਰੰਗ ਜੇ ਖਾਣ ਤੱਕ ਸੀਮਤ ਹੈ ਜੇ ਕੇਵਲ ਪਹਿਨਣ ਤੱਕ ਸੀਮਤ ਹੈ ਨਾ ਇਹ ਜੀਵਨ ਕਿਸੇ ਕੰਮ ਨਹੀਂ ਇਹਨੂੰ ਤਰਕਾਰ ਕਹਿਣਾ ਕਰ ਪਰ ਇਸ ਪੰਕਤੀ 'ਚ ਗੁਰਦੇਵ ਕਹਿੰਦੇ ਵੀ ਗੁਰਮੁਖ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਨਾ ਜਦੋਂ ਉਹਨਾਂ ਸੱਚ ਦਾ ਭੋਜਨ ਖਾ ਲਿਆ ਤਾਂ ਗੁਰਮੁਖੋ ਫਿਰ ਕਿਸੇ ਪ੍ਰਕਾਰ ਦੀ ਇੱਛਾ ਹੀ ਨਹੀਂ ਰਹੀ ਉਹ ਭੋਜਨ ਦਾ ਜ਼ਿਕਰ ਆਪਾਂ ਰੋਜ਼ਾਨਾ ਪੜ੍ਹਦੇ ਪਰ ਚੇਤਾ ਭੁੱਲ ਜਾਂਦਾ ਨਾ ਉਹ ਭੋਜਨ ਹੈ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਏ ਉਧਾਰੋ ਇਹ ਵਸ ਤਜੀ ਨੇ ਜਾਈ ਨਿਤ ਨਿਤ ਰੱਖ ਉਧਾਰੋ ਜਿਹੜੀ ਖੀਰਲੀ ਪੰਕਤੀ ਵਸ ਤਜੀ ਨੇ ਜਾਈ ਕਈ ਗੁਰਮੁਖ ਪਿਆਰੇ ਕਹਿਣਗੇ ਗਿਆਨੀ ਜੀ ਦਾ ਕੀ ਮਤਲਬ ਹੋਇਆ ਇਹਦਾ ਗੁਰਮੁਖੋ ਮਤਲਬ ਇਹ ਹੈ ਵੀ ਆਪਾਂ ਕਈ ਵਾਰ ਕਹਿੰਦੇ ਵੀ ਕਿਸੇ ਨੇ ਮਾਂ ਦੀ ਦੁਆ ਬਣਾਈ ਅਤੇ ਆਪਾਂ ਕਹਿੰਦੇ ਵੀ ਭੈਣ ਜੀ ਮੈਨੂੰ ਫਿੱਟ ਨਹੀਂ, ਮੈਨੂੰ ਡਾਕਟਰ ਨੇ ਮਨ੍ਹਾ ਕੀਤੀ ਹੈ। ਕਿਸੇ ਦੇ ਅੰਦਰ ਗਰਮੀ ਦਾ ਤੱਤ ਹੈ, ਮਸਲਾਂ ਦੀ ਦਾਲ ਮਿਲੀ ਅਤੇ ਕਹਿੰਦਾ ਜੀ ਗਰਮ ਹੈ ਮੇਰੇ ਸਰੀਰ ਨੂੰ ਮੁਆਫਕ ਨਹੀਂ। ਕਿਸੇ ਨੂੰ ਮਾਂ ਮੁਆਫਕ ਨਹੀਂ, ਕਿਸੇ ਨੂੰ ਮਸਲ ਮੁਆਫਕ ਨਹੀਂ, ਲੇਕਿਨ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਇੱਕ ਨਾਮ ਇਹੋ ਜਿਹੀ ਮਾਨ ਵਸਤੂ ਹੈ ਸਾਰਿਆਂ ਨੂੰ ਫਿੱਟ ਹੈ, ਇਹਦੇ 'ਚ ਕੋਈ ਵਾਧੂ ਨਹੀਂ, ਇਹਦੇ 'ਚੋਂ ਕੋਈ ਨਿਕੰਮਾ ਤੱਤ ਨਹੀਂ। ਅਤੇ ਖੁਰਾਕ ਕਿਹੜੀ? ਇੱਕ ਸੱਤ, ਦੂਜਾ ਸੰਤੋਖ, ਤੀਜਾ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਪਰਮਾਤਮਾ ਦਾ ਨਾਮ। ਜਿਨ੍ਹਾਂ ਗੁਰਮੁਖ ਪਿਆਰੇ ਨੇ ਇਹ ਛਕ ਲਿਆ ਨਾ, ਉਹ ਗੁਰਮੁਖੋ ਤ੍ਰਿਪਤ ਹੋ ਗਏ। ਉਹਨਾਂ ਨੂੰ ਖਾਣ ਦਾ ਲਾਲਚ ਹੀ ਨਹੀਂ। ਅਸੀਂ ਇਤਿਹਾਸ ਪੜ੍ਹਦੇ ਹਾਂ, ਜਿਹੜਾ ਇਟਲੀ ਮੁਲਕ ਹੈ ਨਾ, ਉਹਦੀ ਰਾਜਧਾਨੀ ਰੋਮ, ਉਸ ਰੋਮ ਮੁਲਕ ਦਾ ਵਜ਼ੀਰ ਹਿੰਦੁਸਤਾਨ 'ਚ ਆਇਆ ਵੀ ਹਿੰਦੁਸਤਾਨ ਵਿੱਚ ਔਰੰਗਜ਼ੇਬ ਬਾਦਸ਼ਾਹ ਦੀ ਕੈਦ ਦੇ ਵਿੱਚ ਇੱਕ ਸਰਮਦ ਨਾਮ ਦਾ ਫਕੀਰ ਕੈਦ ਹੈ, ਬਹੁਤ ਅਧਿਆਤਮਿਕ ਉੱਚੀ ਅਵਸਥਾ ਵਾਲਾ ਹੈ, ਅਤੇ ਉਹਦੇ ਕੋਲੋਂ ਦੋ ਚੀਜ਼ਾਂ ਦੇ ਅਰਥ ਪੁੱਛਣੇ ਹਨ। ਸਾਡਾ ਹਿੰਦੁਸਤਾਨ ਦਾ ਮੂਲ ਕਿੰਨਾ ਕੁ ਮਹਾਨ ਸੀ, ਅਸੀਂ ਕਿੰਨੇ, ਸਾਡਾ ਮੂਲ ਕਿੰਨਾ ਕੁ ਮਹਾਨ ਸੀ, ਅਮੀਰ ਸੀ। ਰੋਮ ਮੁਲਕ ਦੇ ਬਹੁਤ ਸਾਰੇ ਵਿਦਵਾਨਾਂ ਨੇ ਚਰਚਾ ਕੀਤੀ, ਪਰ ਉਸ ਵਜ਼ੀਰ ਨੂੰ ਸੰਤੁਸ਼ਟੀ ਨਾ ਹੋਈ, ਕਨਵਿੰਸ ਨਾ ਆਇਆ। ਬਾਦਸ਼ਾਹ ਦੀ ਆਗਿਆ ਲੈ ਕੇ ਮੈਂ ਬੇਨਤੀ ਕਰ ਰਿਹਾ, ਤ੍ਰਿਪਤ ਭਈ ਸੱਚ ਭੋਜਨ ਖਾਇਆ। ਜਿਨ੍ਹਾਂ ਨੇ ਨਾਮ ਅਥਵਾ ਪਰਮਾਤਮਾ ਦੇ ਨਾਮ ਦਾ ਭੋਜਨ ਕੀਤਾ, ਉਹਨਾਂ ਨੂੰ ਕਿਸੇ ਪ੍ਰਕਾਰ ਦੀ ਮੁੜ ਕੇ ਲਾਲਸਾ ਨਹੀਂ ਰਹਿੰਦੀ, ਸੰਤੋਖ ਹੋ ਜਾਂਦਾ। ਕਹਿੰਦੇ ਮੈਂ ਰੱਜ ਗਿਆ, ਆਪਾਂ ਤਾਂ ਰੱਜਦੇ ਹੀ ਨਹੀਂ, ਕਿੰਨਾ ਖਾ ਲਈਏ। ਮੈਂ ਇੱਕ ਵਾਰ ਨਗਰ ਕੀਰਤਨ 'ਤੇ ਮੇਰੀ ਡਿਊਟੀ ਲੱਗੀ, ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸੀ, ਅਤੇ ਮੈਂ ਵੇਖਿਆ ਵੀ ਇੱਕ ਬੀਬੀ ਸਿਆਣੀ ਬਿਆਣੀ, ਕਈ ਗੁਰਮੁਖ ਪਿਆਰੇ ਫਰੂਟ ਵੰਡਣ, ਕਿਤੇ ਲੱਡੂ, ਕਿਤੇ ਮਠਿਆਈਆਂ, ਉਹ ਅੱਗੇ ਹੋ ਕੇ ਧੱਕੇ ਮਾਰ ਮਾਰ ਕੇ ਲਈ ਜੇ, ਅਤੇ ਪਿੱਛੇ ਪੋਤਰੀ ਖਿਲਾਰੀ ਅਤੇ ਝੋਲਾ ਭਰੀ ਜਾਏ, ਅਤੇ ਸਵਾਹ ਤੁਸੀਂ ਮੇਰੇ ਵਾਗ ਪੋ। ਮੈਂ ਇਸ ਬੀਬੀ ਨੂੰ ਆਖਿਆ ਵੀ ਬੀਬੀ ਅੱਜ ਮਿਹਨਤ ਕਰਕੇ ਸਾਲ ਦੀ ਦੋ ਤੋਂ ਝੋਲੇ ਭਰ ਲਾ, ਵੀ ਤੇਰਾ ਸਾਲ ਲੰਘ ਜਾਏ, ਇਹਦਾ ਗੱਲ ਦਾ ਗੁੱਸਾ ਨਾ ਕਰਨਾ। ਇਸ ਗੱਲ ਨੂੰ ਚਿੱਥੋ ਵੀ ਇਹ ਗੁਰੂ ਕੇ ਪਿਆਰੇ ਗੁਰੂ ਦੀਆਂ ਸੰਗਤਾਂ ਲਈ ਵਸਤੂਆਂ ਵੰਡ ਲਏ ਨੇ, ਅਸੀਂ ਲਾਲਚ ਕਰ ਰਹੇ ਹਾਂ, ਝੋਲੇ ਭਰ ਰਹੇ ਹਾਂ, ਗੁਰੂ ਕਿਸੇ ਕੋਈ ਨਾ ਕਰਿਆ ਕਰੋ। ਉਹਨੂੰ ਪ੍ਰਸ਼ਾਦ ਜਾਣ ਕੇ ਛਕਣਾ, ਪ੍ਰਸ਼ਾਦ ਜਾਣ ਕੇ ਵੀ ਜਿੰਨਾ ਸਾਨੂੰ ਕਣਕਾਂ ਮਿਲਿਆ ਅਸੀਂ ਲਾਲਚ ਕਰਦੇ ਹਾਂ। ਉਸ ਰੋਮ ਦੇ ਵਜ਼ੀਰ ਨੇ ਬਾਦਸ਼ਾਹ ਦੀ ਆਗਿਆ ਲੈ ਕਰਕੇ ਸਰਮਦ ਨਾਲ ਮੁਲਾਕਾਤ ਕੀਤੀ, ਅਤੇ ਬਾਬਾ ਸਰਮਦ ਕਹਿਣ ਲੱਗਾ ਭਾਈ ਤੂੰ ਇਉਂ ਕਰ ਕੱਲ੍ਹ ਆਵੀਂ ਅਤੇ ਮੈਂ ਨਗਨ ਹਾਂ, ਮੇਰੇ ਲਈ ਕੋਈ ਮਾੜਾ ਮੋਟਾ ਕੱਪੜਾ ਲਈ, ਮੈਂ ਪਰਦਾ ਢੱਕਾਂ ਸਰੀਰ ਦਾ। ਉੱਥੇ ਗਿਆਨੀ ਸੰਤੋਖ ਸਿੰਘ ਨੇ ਗੁਰੂ ਪ੍ਰਤਾਪ ਵਿੱਚ ਇਹ ਸਾਖੀ ਦਰਜ ਕੀਤੀ ਹੈ। ਵਜ਼ੀਰ ਨੇ ਤਹਿਮ ਤਲੀ ਚਾਦਰਾ ਲਿਆ, ਮਹਾਤਮਾ ਨੂੰ ਮਿਲਿਆ, ਅਤੇ ਮਹਾਤਮਾ ਕਹਿਣ ਲੱਗੇ ਗੁਰਮੁਖਾ ਇਉਂ ਕਰ, ਤੂੰ ਮੇਰੇ ਕੋਲ ਆਇਆ ਅਤੇ ਮੇਰਾ ਫਰਜ਼ ਬਣਦਾ ਵੀ ਤੇਰਾ ਸਤਿਕਾਰ ਕਰਾਂ, ਪਹਿਲਾਂ ਆਹ ਦੋ ਟੁਕੜੇ ਰੋਟੀ ਦਿਖਾ, ਮੇਰੇ ਕੋਲ ਇਹੋ ਕੁਝ ਹੈ। ਵਜ਼ੀਰ ਨੇ ਖਾ ਲੈ, ਕਹਿਣ ਲੱਗਾ ਹੁਣ ਨੇਤਰ ਬੰਦ ਕਰ। ਨੇਤਰ ਬੰਦ ਕੀਤੇ ਅਤੇ ਕਈ ਗਈਬੀ ਰੂਹਾਂ ਜਿਨ੍ਹਾਂ ਨੂੰ ਕੋਈ ਫਰਿਸ਼ਤੇ ਕਹਿ ਦਿੰਦਾ, ਕੋਈ ਦੇਵਤੇ ਕਹਿ ਦਿੰਦਾ ਆਪੋ ਆਪਣੀ ਭਾਸ਼ਾ, ਉਹ ਬਾਬਾ ਸਰਮਦ ਦੇ ਅੱਗੇ ਹੱਥ ਉੱਠ ਕੇ ਜੋੜ ਕੇ ਖਲੋਤੇ ਨੇ ਵੀ ਬਾਬਾ ਆਗਿਆ ਦੇਵੇਂ ਅਤੇ ਦਿੱਲੀ ਦਾ ਤਖ਼ਤ ਮੂਧਾ ਕਰ ਦਈਏ। ਕਹਿਣ ਲੱਗਾ ਨਾ ਭਾਈ, ਇਹ ਖੁਦਾ ਦੀ ਇਹੋ ਆਗਿਆ ਹੈ ਜੋ ਹੋ ਰਿਹਾ, ਅਤੇ ਮੇਰੀ ਕੀ ਤਾਕਤ ਹੈ, ਮੈਂ ਖੁਦਾ ਦੇ ਹੁਕਮ ਨੂੰ ਬੋੜਾਂ। ਉਹਦੀਆਂ ਇੱਕਦਮ ਅੱਖਾਂ ਖੁੱਲ੍ਹ ਗਈਆਂ ਅਤੇ ਬਾਬਾ ਸਰਮਦ ਜੀ ਕਹਿਣ ਲੱਗੇ ਗੁਰਮੁਖਾ ਤੈਨੂੰ ਦੋ ਚੀਜ਼ਾਂ ਦਾ ਜਵਾਬ ਦੇ ਦਿੱਤਾ। ਕਹਿੰਦਾ ਜੀ ਮੈਂ ਸਮਝਿਆ ਨਹੀਂ। ਕਹਿੰਦਾ ਗੁਰਮੁਖਾ ਮੈਨੂੰ ਇਹ ਸਰਕਾਰ ਦੇ ਵੱਲੋਂ ਇਹ ਦੋ ਟੁਕੜੇ ਰੋਟੀ ਦੇ ਮਿਲਦੇ ਸਨ ਅਤੇ ਮੈਂ ਤਾਂ ਨਹੀਂ ਖਾਂਦਾ ਪਤਾ ਨਹੀਂ ਪਾਤਸ਼ਾਹ ਮੈਨੂੰ ਅੱਜ ਕਤਲ ਕਰਦੇ ਮੈਨੂੰ ਕੱਲ੍ਹ ਕਤਲ ਕਰਦੇ ਮੈਂ ਚਾਹੁੰਦਾ ਵੀ ਇਹ ਅੰਨ ਉਹ ਖਾਵੇ ਜਿਹਦੇ ਅਜੇ ਜ਼ਿੰਦਗੀ ਦੇ ਚਾਰ ਪਲ ਬਾਕੀ ਨੇ ਮੈਂ ਅੰਨ ਖਾ ਕੇ ਅਤੇ ਗੰਦਾ ਕਿਉਂ ਕਰਾਂ ਇਹਦਾ ਅਰਥ ਇਹ ਹੈ ਸ਼ੁਕਰ ਆਪਾਂ ਸਾਰੇ ਜਣੇ ਗੁਰਮੁਖ ਆਪਣੇ ਅੰਦਰ ਝਾਤੀ ਮਾਰੀਏ ਆਪਾਂ ਨੂੰ ਵਾਹਿਗੁਰੂ ਕਿੰਨਾ ਵੀ ਦੇ ਦਿਆ ਆਪਾਂ ਕਦੇ ਸ਼ੁਕਰ ਨਹੀਂ ਜੇ ਕੀਤਾ ਮੈਂ 16 ਤਰੀਕ ਨੂੰ ਰਾਜਸਥਾਨ ਦੇ ਇਲਾਕੇ 'ਚ ਕਥਾ ਕਰਨ ਗਿਆ ਉੱਥੇ ਇੱਕ ਪਦਮਪੁਰ ਮੰਡੀ ਹੈ ਥੋੜ੍ਹਾ ਜਿਹਾ ਕ੍ਰਾਸ ਕੀਤਾ ਅਤੇ ਇੱਕ ਪੱਠਾ ਸੀ ਦੋ ਢਾਈ ਵਜੇ ਦਾ ਟਾਈਮ ਗਰਮੀ ਦਾ ਹੁਣ ਮੌਸਮ ਆਪਾਂ ਸਾਰੇ ਜਾਣਦੇ ਉੱਧਰ ਗਰਮੀ ਹੈ ਵੀ ਬੜੀ ਇੱਕ ਬੀਬੀ ਇੱਟਾਂ ਪੱਥੇ ਅਤੇ ਉਹਦਾ ਨਿੱਕਾ ਜਿਹਾ ਮਾਸੂਮ ਬੱਚਾ ਮੰਜੇ ਦੇ ਥੱਲੇ ਉਹਨੇ ਬਿਠਾਇਆ ਡੇਢ ਸਾਲ ਦਾ ਤੁਸੀਂ ਗੁਰਮੁਖੀ ਮੇਰੇ 'ਤੇ ਯਕੀਨ ਕਰਿਆ ਜੇ ਮੈਂ ਗੱਡੀ 'ਚ ਬੈਠੇ ਨੇ ਅਰਦਾਸ ਕੀਤੀ ਮਾਲਕਾ ਤੇਰਾ ਸ਼ੁਕਰ ਹੈ ਜਿਹੜੀ ਬੀਬੀ ਆਪਣੇ ਬੱਚੇ ਨੂੰ ਛਾਂ ਵੀ ਨਹੀਂ ਦੇ ਸਕਦੀ ਉਹ ਬੱਚੇ ਨੂੰ ਮਹੀਨੇ ਦੇ ਬਾਅਦ ਟੀਕੇ ਕਿਵੇਂ ਲਵਾਵੇਗੀ ਉਹ ਬੀਬੀ ਨਾਲ ਇੱਟਾਂ ਪੱਥਦੀ ਹੈ ਬੱਚੇ ਨੂੰ ਮੰਜੇ ਦਾ ਆਸਰਾ ਕਰਕੇ ਭੁੰਨੇ ਬਿਠਾਇਆ ਅਤੇ ਗੁਰਮੁਖ ਉਹਦੇ ਵੱਲ ਵੇਖੀਏ ਉਹਦਾ ਵੀ ਜੀਵਨ ਅਤੇ ਸਾਡਾ ਵੀ ਜੀਵਨ ਹੈ ਜੋ ਕੁਝ ਵਾਹਿਗੁਰੂ ਦਿੰਦਾ ਨਾ ਉਹਦਾ ਸ਼ੁਕਰ ਕਰਿਆ ਕਰੋ ਮਹਾਤਮਾ ਸਰਮਦ ਕਹਿਣ ਲੱਗਾ ਗੁਰਮੁਖਾ ਮੈਂ ਤੈਨੂੰ ਵਿਖਾਇਆ ਵੀ ਕਿੰਨੇ ਦੇਵਤੇ ਕਿੰਨੇ ਫਰਿਸ਼ਤੇ ਮੇਰੀ ਆਗਿਆ 'ਚ ਨੇ ਪਰ ਮੈਂ ਕਹਿੰਦਾ ਭਲਿਓ ਖੁਦਾ ਦੇ ਰੰਗ ਵਿੱਚ ਭੰਗ ਨਾ ਪਾਓ ਇਹਦਾ ਮਤਲਬ ਇਹ ਹੈ ਸਾਡੇ ਕੋਲ ਥੋੜ੍ਹੀ ਜਿਹੀ ਤਾਕਤ ਆ ਜਿਹਦੇ ਆਪਾਂ ਦੂਜਿਆਂ 'ਤੇ ਪ੍ਰਦਰਸ਼ਨ ਕਰਦੇ ਹਾਂ ਦੂਜਿਆਂ 'ਤੇ ਦਬਾਅ ਪਾਉਂਦੇ ਹਾਂ ਗੁਰੂ ਕੇ ਸਿੱਖਾ ਜੇ ਤਾਕਤ ਮਿਲੀ ਤਾਂ ਸਬਰ ਕਰਕੇ ਰੱਖ ਕੰਟਰੋਲ ਕਰਕੇ ਰੱਖ ਗੁਰੂ ਬਾਬਾ ਸਾਡੇ 'ਤੇ ਕਿਤੇ ਕਿਰਪਾ ਕਰੇ ਤੂੰ ਮੇਰੇ ਪਾਤਸ਼ਾਹ ਕਹਿੰਦੇ ਜਿਹਨਾਂ ਗੁਰਮੁਖਾਂ ਨੇ ਪਰਮਾਤਮਾ ਦੇ ਨਾਮ ਰੂਪੀ ਭੋਜਨ ਨੂੰ ਖਾ ਲਿਆ ਪ੍ਰਾਪਤ ਕਰ ਲਿਆ ਨਾ ਉਹ ਮੁੜ ਕੇ ਤ੍ਰਿਪਤ ਹੋ ਗਏ ਨੇ ਉਹ ਮੰਗਦੇ ਨਹੀਂ ਸਾਡੇ ਬਾਰੇ ਤਾਂ ਬਾਣੀ ਦੀ ਪੰਕਤੀ ਲਿਓ ਲਓ ਕਰਤ ਫਿਰੇ ਸਭ ਲੋਕ ਆਹ ਵੀ ਮਿਲ ਜਾਏ ਆਹ ਵੀ ਮਿਲ ਜਾਏ ਇਹ ਗੁਰਮੁਖਾਂ ਦੀ ਨਿਸ਼ਾਨੀ ਨਹੀਂ ਮੈਂ 11ਵੀਂ ਜਮਾਤ ਵਿੱਚ ਆਪਣੇ ਪਿੰਡ ਸਾਡਾ ਇੱਕ ਬਜ਼ੁਰਗ ਹੁੰਦਾ ਸੀ ਚਾਚਾ ਉਹਨੇ ਪੜ੍ਹਾਇਆ ਅਤੇ ਮੈਨੂੰ ਇੱਕ ਪੰਕਤੀ ਕਹਿਣ ਲੱਗਾ ਪੁੱਤਰਾ ਕੰਠ ਕਰ ਲਾ ਮੈਂ ਕਿਹਾ ਦੱਸੋ ਚਾਚਾ ਜੀ ਕਹਿੰਦਾ ਤਖੀਏ ਉੱਤੇ ਬੈਠਾ ਫਕਰ ਛਾਂ ਵਾਲੀ ਸ਼ਾਨ 'ਤੇ ਹੋ ਮੈਂ ਕਿਹਾ ਜੀ ਮੈਂ ਤੁਹਾਡੀ ਗੱਲ ਨਹੀਂ ਸਮਝਿਆ ਉਹ ਕਹਿੰਦੇ ਪੁੱਤਰਾ ਇੱਕ ਫਕੀਰ ਤਖੀਏ 'ਤੇ ਬੈਠਾ ਹੈ ਜਿਹੜੇ ਮੁਸਲਮਾਨ ਫਕੀਰ ਹੁੰਦੇ ਨੇ ਉਹ ਤਖੀ ਹੁੰਦੇ ਉਹਨਾਂ ਦੇ ਕਹਿੰਦੇ ਤਖੀਏ 'ਤੇ ਬੈਠਾ ਹੈ ਪਾਣੀ ਦੀ ਕੋਲ ਝੱਜਰ ਹੈ ਜਿਹੜਾ ਵੀ ਉਹਦੇ ਕੋਲ ਦੀ ਲੰਘਦਾ ਉਹਨੂੰ ਸਿੱਧਾ ਕਰਕੇ ਲੰਘਦਾ ਹੈ ਕੋਈ ਉਹਦੀ ਜ਼ਮੀਨ ਨਹੀਂ ਕੋਈ ਮਰੱਬੇ ਨਹੀਂ ਪਰ ਕਹਿੰਦੇ ਉਹਨੂੰ ਸਿੱਜਦੇ ਕਰਨ ਦਾ ਮਤਲਬ ਇਹ ਹੈ ਉਹਦੇ ਕੋਲ ਸੰਤੋਖ ਹੈ ਸੰਤੋਖ ਅਸੀਂ ਸਤਿਕਾਰ ਚਾਹੁੰਦੇ ਅਤੇ ਗੁਰਮੁਖੋ ਸਾਡੇ ਅੰਦਰ ਸੰਤੋਖ ਚਾਹੀਦਾ ਅਤੇ ਜੇ ਸੰਤੋਖ ਆ ਗਿਆ ਤਾਂ ਗੱਲ ਬਣ ਗਈ ਔਰ ਆਵੇਗਾ ਕਿਹਨਾਂ ਨੂੰ ਜਿਨ੍ਹਾਂ ਨੇ ਨਾਮ ਪਰਮਾਤਮਾ ਦੇ ਨਾਮ ਦਾ ਭੋਜਨ ਖਾਣਾ ਕੀਤਾ ਹੈ ਇਹ ਪ੍ਰਾਪਤੀ ਕਿਵੇਂ ਹੋਵੇ ਇਹਦਾ ਕੀ ਪ੍ਰੋਸੀਜਰ ਹੈ ਕੀ ਤਰੀਕਾ ਹੈ ਹਜ਼ੂਰ ਅੱਗੇ ਕਿਰਪਾ ਕਰਦੇ ਹਨ
ਮਨ ਤਨ ਰਸਨਾ ਨਾਮ ਧਿਆਇਆ
ਇਹ ਮਨ ਤੇ ਤਨ ਜਿਹੜਾ ਨਾ ਇਹ ਗ੍ਰੈਮਰ ਦੇ ਮੁਤਾਬਕ ਵਰਬ ਨੇ ਇੱਥੇ ਜੇ ਮੰਮਾ ਨੰਨਾ ਮਨ ਤੇ ਤੱਤਾ ਨੰਨਾ ਤਨ ਹੁੰਦਾ ਨਾ ਅਤੇ ਫਿਰ ਪੰਜਾਬੀ ਦੀ ਵਿਆਕਰਨ ਦੇ ਮੁਤਾਬਕ ਇਹ ਨਾਉਂ ਸਨ ਅੰਗਰੇਜ਼ੀ ਨਾਉਨ ਪ੍ਰਨਾਉਨ ਜਿਵੇਂ ਹੁੰਦੇ ਨੇ ਇਹ ਸਿਆਰੀ ਲੱਗਣ ਕਰਕੇ ਬਣ ਗਏ ਨੇ ਵਰਬ ਕਿਰਿਆ ਇਹਦਾ ਅਰਥ ਬਣੇਗਾ ਮਨ ਕਰਕੇ ਤਨ ਕਰਕੇ ਆਪਣੀ ਰਸਨਾ ਦੇ ਨਾਲ ਪਰਮਾਤਮਾ ਦੇ ਨਾਮ ਨਾਲ ਆਪਣੇ ਮਨ ਨੂੰ ਕੇਂਦਰਿਤ ਕੀਤਾ ਕੇਂਦਰਿਤ ਜਿਹੜਾ ਧਿਆਇਆ ਹੈ ਨਾ ਆਪਾਂ ਰੋਜ਼ਾਨਾ ਇਹ ਪੌੜੀ ਪੜ੍ਹਦੇ ਹਾਂ ਅੰਤਰ ਗੁਰ ਅਰਾਧਣਾ ਜੇਵਾ ਜਬ ਗੁਰਨਾਉ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰਨਾਉ ਧਿਆਉਣ ਦਾ ਅਤੇ ਜਪਣ ਦਾ ਫਰਕ ਜੇ ਜਿਹੜਾ ਆਪਾਂ ਜ਼ਬਾਨ ਤੋਂ ਬੋਲਦੇ ਨੂੰ ਕਹਿੰਦੇ ਨੇ ਜਪਣਾ, ਅਤੇ ਧਿਆਉਣ ਦਾ ਜੋ ਮੈਂ ਸਮਝਿਆ ਦਾਵਾ ਨਹੀਂ ਵੀ ਠੀਕ ਹੋਏਗਾ, ਪਰ ਜੋ ਮੈਨੂੰ ਗੁਰੂ ਨੇ ਸਮਝਾਇਆ ਉਹਦੇ ਮੁਤਾਬਕ ਧਿਆਉਣ ਦਾ ਭਾਵ ਆਉਂਦਾ ਵੀ ਅਸੀਂ ਕਿਸੇ ਪਾਸੇ ਵੱਲ ਵੀ ਹੋਈਏ ਅਤੇ ਆਪਾਂ ਕਹਿੰਦੇ ਮੇਰਾ ਧਿਆਨ ਹੈ, ਅੰਦਰ ਆਪਾਂ ਰੋਟੀ ਰੱਖੀ ਅਤੇ ਬਾਹਰ ਕੁੱਤੇ ਫਿਰਦੇ ਨੇ, ਅਤੇ ਸਾਨੂੰ ਪਰਿਵਾਰ ਦਾ ਮੈਂਬਰ ਕਹਿੰਦਾ ਵੀ ਗਿਆਨੀ ਜੀ ਰੋਟੀ ਪਈ ਖਿਆਲ ਰੱਖਿਆ ਜੇ, ਅਤੇ ਆਪਾਂ ਕਹਿੰਦੇ ਫਿਕਰ ਨਾ ਕਰ ਮੇਰਾ ਧਿਆਨ ਹੈ ਭਾਵੇਂ ਪਾਸੇ, ਪਰ ਸਾਡੀ ਮਨ ਦੀ ਸੂਈ ਉਸ ਪਾਸੇ ਵੱਲ ਹੈ, ਇਹਨੂੰ ਕਹਿੰਦੇ ਧਿਆਉਣਾ। ਉਹ ਗੁਰਮੁਖ ਜਨ ਜਿੰਨਾ ਮਨ ਕਰਕੇ ਜਿੰਨਾ ਤਨ ਕਰਕੇ ਰਸਾਂ ਤੋਂ ਉੱਪਰ ਉੱਠ ਕਰਕੇ ਪਰਮਾਤਮਾ ਦੇ ਨਾਮ ਨਾਲ ਆਪਣੇ ਆਪ ਨੂੰ ਕੇਂਦਰਿਤ ਕੀਤਾ, ਜਿਹੜਾ ਰਸਨਾ ਲਫਜ਼ ਹੈ ਨਾ, ਮੈਂ ਇਹ ਸਮਝਿਆ ਰਸਨਾ ਤੋਂ ਭਾਵ ਰਸਾਂ ਤੋਂ ਪਰਾਂ ਹੋ ਜਾ ਰਸ ਨਾ। ਆਪਾਂ ਰਸਾਂ ਤੱਕ ਸੀਮਤ ਆ ਗਿਆਨੀ ਜੀ, ਅੱਜ ਲੰਗਰ 'ਚ ਖੀਰ ਬਣੀ ਸੀ ਬੜੀ ਮਨੱਕੇ ਪੈ ਵਿੱਚ, ਅਜੇ ਰਸਾਂ 'ਚ ਆਇਆ ਬੜੇ ਮਨੱਕੇ ਪਏ, ਅੱਜ ਤਾਂ ਬਦਾਮ ਵੀ ਪਾਏ ਕਾਲੀਆਂ ਨੇ। ਕਹਿੰਦੇ ਨੇ ਨਾ ਗੁਰੂ ਕੇ ਸਿੱਖਾ ਖਾਣ ਲਈ ਨਾ ਜਪਣ ਲਈ ਆ, ਜਪਣ ਲਈ ਆ, ਜਪਣ ਲਈ। ਜੋ ਵੀ ਆਪਾਂ ਖਾਵਾਂਗੇ ਗੁਰਮੁਖੋ ਕੇਵਲ ਅਤੇ ਕੇਵਲ ਘੜੀ ਦਾ ਰਸ ਹੈ, ਘੜੀ ਦਾ। ਰਸਨਾ ਤੋਂ ਭਾਵ ਰਸ ਨਾ ਰੱਖ, ਰਸਾਂ ਤੱਕ ਸੀਮਤ ਨਾ ਰਹੋ। ਮੇਰੇ ਤੋਂ ਪਹਿਲਾਂ ਇੱਥੇ ਗਿਆਨੀ ਦਲੀਪ ਸਿੰਘ ਜੀ ਨੇ 45 ਸਾਲ ਕਥਾ ਕੀਤੀ, ਮੇਰੇ ਮਨ 'ਚ ਉਹਨਾਂ ਦਾ ਬੜਾ ਅਦਬ ਹੈ। ਉਹਨਾਂ ਨੂੰ ਕਿਸੇ ਪਰਿਵਾਰ ਨੇ ਲੰਗਰ ਛਕਾਇਆ, ਮੈਨੂੰ ਉਹਨਾਂ ਪਰਿਵਾਰ ਵਾਲਿਆਂ ਦੱਸਿਆ ਗੁਰਮੁਖਾਂ ਨੇ, ਅਤੇ ਕੁਦਰਤੀ ਤੌਰ 'ਤੇ ਬੀਬੀਆਂ ਸਬਜ਼ੀ ਦਾਲ ਭਾਜੀ 'ਚ ਲੂਣ ਪਾਉਣਾ ਭੁੱਲ ਗਈਆਂ। ਇੱਥੋਂ ਦੀ ਗੱਲ ਜੇ ਸ਼ਹਿਰ ਦੀ, ਉਹ ਪਰਿਵਾਰ ਜੇ ਸਾਰਾ ਮੌਜੂਦ ਹੈ, ਅਤੇ ਆਪਾਂ ਤਾਂ ਹੁਣ ਕਰਦੇ ਵੀ ਜੇ ਰੋਟੀ ਪਾਣੀ ਤਿਆਰ ਹੈ ਤਾਂ ਪਹਿਲਾਂ ਕੌਲੀ 'ਚ ਪਾ ਕੇ ਆਪਣਾ ਲੱਖ ਲਓ, ਪਤਾ ਨਹੀਂ ਮੁੜ ਕੇ ਹਿੱਸੇ 'ਚ ਮਿਲੇ ਕਿ ਨਾ ਮਿਲੇ, ਪਹਿਲਾਂ ਆਪਣਾ ਕੱਢਦੇ ਆਪਣਾ ਹਿੱਸਾ। ਮੈਂ ਹੈਰਾਨ ਹੁੰਦਾ ਵੀ ਜਿਵੇਂ ਪੰਜਾਂ ਪਿਆਲੇ ਦੇ ਕੱਢ ਕੇ ਤਾਂ ਵਰਤਾਈ ਦੀ ਹੈ, ਵਰਤਾ ਦੀ ਦੀ ਹੈ, ਅਤੇ ਆਪਾਂ ਪੰਜਾਂ ਦਾ ਕੀ ਕਰਨਾ ਜੇ ਚੌਂ ਬੰਦਿਆਂ ਰੋਟੀ ਤਿਆਰ ਕੀਤੀ, ਪਹਿਲਾਂ ਕੌਲੀ ਆਪਣੀ ਆਲੇ 'ਚ ਰੱਖਦੇ ਨੇ ਵੀ ਪਤਾ ਨਹੀਂ ਮੁੜ ਕੇ ਮਿਲੇ ਕਿ ਨਾ ਮਿਲੇ। ਗੁਰੂ ਕੇ ਸਿੱਖਾ ਇਹ ਨਹੀਂ, ਸਿੱਖ ਇਹ ਹੈ, ਸਿੱਖੀ ਇਹ ਹੈ, ਦੂਜੇ ਛਕਲਣ ਤੈਨੂੰ ਮਿਲੇ ਜਾਂ ਨਾ ਮਿਲੇ ਧੰਨਵਾਦ ਕਰ, ਦੂਜਿਆਂ ਨੂੰ ਛਕਾ ਤੈਨੂੰ ਮਿਲੇ ਜਾਂ ਨਾ ਮਿਲੇ ਧੰਨਵਾਦ ਕਰ। ਮੈਂ ਪਾਸੇ ਨਾ ਜਾਵਾਂ ਕਿਉਂਕਿ ਸੂਈ ਟਿਕਾਣੇ ਆ ਚੱਲੀ ਹੈ। ਪ੍ਰਸ਼ਾਦਾ ਪਾਣੀ ਛਕਾਇਆ, ਗਿਆਨੀ ਜੀ ਨੂੰ ਆਪਣੇ ਘਰ ਆ ਗਿਆ ਅਤੇ ਪਰਿਵਾਰ ਨੇ ਛਕਿਆ ਤਾਂ ਲੂਣ ਹੀ ਹੈ ਨਹੀਂ। ਮਗਰ ਆਏ ਕਹਿੰਦੇ ਗਿਆਨੀ ਜੀ ਬੜੀ ਗਲਤੀ ਹੋਈ, ਮਾਫ਼ੀ ਦੇ ਜੇ, ਕਹਿੰਦੇ ਇੱਕ ਆਧੀ ਰੋਟੀ ਖਾਣ ਦੀ, ਕਹਿੰਦੇ ਜੀ ਲੂਣ ਨਹੀਂ ਪਾਇਆ। ਅਤੇ ਗਿਆਨੀ ਦਲੀਪ ਸਿੰਘ ਜੀ ਕਹਿਣ ਲੱਗੇ ਮੈਂ ਰੋਟੀ ਖਾਣ ਗਿਆ ਸਾਂ, ਤੁਸਾਂ ਪ੍ਰੇਮ ਨਾਲ ਖਵਾਈਏ ਗੁਰਮੁਖੋ, ਮੈਂ ਲੂਣ ਖਾਣ ਨਹੀਂ ਗਿਆ। ਇਹ ਜੇ ਅਤੇ ਅਸੀਂ ਤਾਂ ਕਿਸੇ ਦੇ ਘਰ ਰੋਟੀ ਖਾਣ ਜਾਂਦੇ ਅਤੇ ਭੈਣ ਕਹਿੰਦੇ ਭੈਣ ਜੀ ਸਲਾਦ ਨਹੀਂ ਜੇ ਕੱਟਿਆ। ਇਹ ਨਹੀਂ, ਜੋ ਵੀ ਮਿਲ ਗਿਆ ਨਾ ਰੁੱਖਾ ਅਤੇ ਸੁੱਖਾ, ਉਸ ਪਰਮਾਤਮਾ ਦਾ ਧੰਨਵਾਦ ਕਰੀਏ। ਪਤਾ ਨਹੀਂ ਕੀ ਗੱਲ ਸਾਡੇ ਵਾਸਤੇ ਉਦਾਹਰਣਾਂ ਤਾਂ ਹੈ ਪਰ ਆਪਾਂ ਉਦਾਹਰਣਾਂ 'ਤੇ ਅਮਲ ਨਹੀਂ ਕਰਦੇ। ਮੇਰੀਆਂ ਬੱਚੀਆਂ ਭੈਣਾਂ ਬੈਠੀਆਂ ਧਿਆਨ ਦੇਣ, ਮੀਰ ਮੰਨੂ ਦੀ ਜੇਲ੍ਹ ਵਿੱਚ ਪੱਟੀ ਅਤੇ ਲਾਹੌਰ, ਸਾਡੀਆਂ ਸਤਿਕਾਰਯੋਗ ਬੀਬੀਆਂ ਭੈਣਾਂ ਬੈਠੀਆਂ, ਜਦੋਂ ਮੈਂ ਪ੍ਰਸੰਗ ਪੜ੍ਹਦਾ ਅਤੇ ਗੁਰਮੁਖੋਂ ਭੁੱਬਾਂ ਨਿਕਲ ਜਾਂਦੀਆਂ ਭੁੱਬਾਂ। ਚਾਰ ਬੀਬੀਆਂ ਰੋਟੀ ਇੱਕ, ਚਾਰ ਬੀਬੀਆਂ ਰੋਟੀ ਇੱਕ, ਕਈਆਂ ਨੌਜਵਾਨ ਬੀਬੀਆਂ ਦੀਆਂ ਗੋਦੀਆਂ 'ਚ ਉਹਨਾਂ ਦੇ ਬੱਚੇ ਨੇ। ਪਾਣੀ ਦਾ ਇੱਕ ਇੱਕ ਪਿਆਲਾ ਆਪਾਂ ਪੜ੍ਹਦੇ ਹਾਂ ਨਾ, ਖੰਨੀ ਖੰਨੀ ਰੋਟੀ 'ਤੇ ਗੁਜ਼ਾਰਾ ਕੀਤਾ। ਇਹ ਨਾਵਲ ਦਾ ਕਾਂਡ ਨਹੀਂ, ਇਹ ਸਾਡੇ ਵਡੇਰਿਆਂ ਦੀ ਸਾਨੂੰ ਦੇਣ ਕੁਰਬਾਨੀ, ਉਹਨਾਂ ਬੀਬੀਆਂ ਭੈਣਾਂ ਦੀ। ਮੈਂ ਡਾਕਟਰ ਜਸਵੰਤ ਸਿੰਘ ਨੇਕੀ ਦੀ ਪੁਸਤਕ ਪੜ੍ਹੀ, ਜਿਸ ਬੀਬੀ ਦੀ ਕੁੱਖ 'ਚ ਬੱਚਾ ਹੈ, ਮਾਫ਼ ਕਰਨਾ, ਜਿਸ ਬੀਬੀ ਦੇ ਕੁੱਛੜ ਬੱਚਾ ਹੈ, ਉਹਨੂੰ ਬਜ਼ੁਰਗ ਮਾਂ ਕਹਿੰਦੀ ਹੈ ਧੀਏ ਮੈਂ ਖਾਵਾਂ ਜਾਂ ਨਾ ਖਾਵਾਂ ਕੋਈ ਗੱਲ ਨਹੀਂ, ਜੇ ਤੂੰ ਬੁਰਕੀ ਖਾਵੇਂਗੀ ਧੀਏ ਤਾਂ ਤੇਰੇ ਦੁੱਧ ਆਵੇਗਾ, ਬੱਚੇ ਦਾ ਪੇਟ ਭਰ ਜਾਏਗਾ, ਤੂੰ ਖਾ ਲਾ। ਅਤੇ ਜਿਹੜੀ ਬੀਬੀ ਦੇ ਕੁੱਛੜ ਬੱਚਾ ਹੈ, ਉਹ ਕਹਿੰਦੀ ਮਾਂ ਜੀ ਮੇਰੇ ਸਰੀਰ 'ਚ ਬਾਲ ਹੈ ਕੋਈ ਨਹੀਂ ਸਰ ਜਾਏਗਾ, ਤੂੰ ਸਾਡੀ ਬਜ਼ੁਰਗ ਹੈ ਵੱਡੀ, ਪਹਿਲਾਂ ਤੂੰ ਖਾ। ਇਹ ਹੈ ਸਾਡਾ ਮੂਲ, ਅਤੇ ਅਸੀਂ ਕਹਿੰਦੇ ਵੀ ਪਹਿਲਾਂ ਮੈਨੂੰ ਮਿਲੇ। ਇਹ ਨਹੀਂ, ਗੁਰੂ ਸਾਡੇ 'ਤੇ ਇੱਕ ਤਾਂ ਕਿਰਪਾ ਕਰੇ, ਸਾਨੂੰ ਸੰਤੋਖ ਆ ਜਾਏ ਮਾਨ ਕਰਕੇ, ਤਨ ਕਰਕੇ ਰਸਾਂ ਤੋਂ ਰਹਿਤ ਹੋ ਕਰਕੇ ਜਿਨ੍ਹਾਂ ਗੁਰਮੁਖਾਂ ਨੇ ਆਪਣੇ ਆਪ ਨੂੰ ਪਰਮਾਤਮਾ ਦੇ ਨਾਮ ਨਾਲ ਕੇਂਦਰਿਤ ਕੀਤਾ ਹੈ।
ਜੀਵਨਾ ਹਰ ਜੀਵਨਾ,
ਆਪਾਂ ਕਈ ਵਾਰਾਂ ਗੁਰਮੁਖੋ ਜਿਉਂਦੇ ਵੀ ਮੁਰਦੇ ਹਾਂ, ਜਿਉਂਦੇ ਵੀ ਮੁਰਦੇ। ਇੱਥੇ ਗੁਰਦੇਵ ਨੇ ਜਿਉਂਦਿਆਂ ਦੀ ਨਿਸ਼ਾਨੀ ਦੱਸੀ ਵੀ ਜਿਉਂਦਾ ਕੌਣ ਹੈ। ਜੀਵਨਾ ਹਰ ਜੀਵਨਾ, ਅਸਲੀ ਜਿਉਣਾ ਉਹਨਾਂ ਦਾ ਹੈ ਜਿਹੜੇ ਅੱਠੇ ਪੈਟ ਪਰਮਾਤਮਾ ਦੇ ਨਾਲ ਜਿਉਂਦੇ ਨੇ, ਜਿਹੜੇ ਅੱਠੇ ਪੈਟ ਪਰਮਾਤਮਾ ਨੂੰ ਆਪਣੇ ਅੰਗ ਸੰਗ ਸਮਝਦੇ ਹਨ।
ਜੀਵਨ ਹਰ ਜਪ ਸਾਧ ਸੰਗ,
ਅੱਗੇ ਜੱਜੇ ਨੂੰ ਬਿਹਾਰੀ, ਵਵਾ ਤੇ ਨੰਨੇ ਦੇ ਪੈਰ ਥੱਲੇ ਉਂਕੜੇ ਨੂੰ ਕਵਾਂਗੇ ਸਿੰਗੂਲਰ, ਇੱਕ ਵਚਨ, ਪੰਜਾਬੀ ਦੀ ਗ੍ਰਾਮਰ ਮੁਤਾਬਕ ਇੱਕ ਵਚਨ, ਅੰਗਰੇਜ਼ੀ ਵਿੱਚ ਕਵਾਂਗੇ ਸਿੰਗੂਲਰ ਇੱਕ ਵਚਨ। ਇੱਥੇ ਨੰਨੇ ਥੱਲੇ ਔਂਕੜ ਪਹਿਲਾਂ ਨਹੀਂ ਆਇਆ। ਇਹਦਾ ਮਤਲਬ ਇਹ ਹੈ ਅਸਲੀ ਗੁਰਮੁਖਾ ਜਿਉਣਾ ਉਹ ਹੈ ਜਿਹੜਾ ਆਪਣੀ ਜ਼ਬਾਨ ਨਾਲ ਪਰਮਾਤਮਾ ਨੂੰ ਜਪਣਾ ਅਤੇ ਉਹਨੂੰ ਅੰਗ ਸੰਗ ਸਮਝਣਾ। ਦੋ ਗੱਲਾਂ, ਇੱਕ ਆਪਣੀ ਰਸਨਾ ਕਰਕੇ ਪਰਮਾਤਮਾ ਦਾ ਨਾਮ ਜਾਪ ਅਤੇ ਦੂਜਾ ਉਹਨੂੰ ਅੰਗ ਸੰਗ ਸਮਝ। ਆਪਾਂ ਸਮਝਦੇ ਨਹੀਂ। ਆਪਾਂ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਕੀਤੀਆਂ ਅਤੇ 15 ਵਾਰ ਮੱਥਾ ਟੇਕਿਆ, ਲੇਕਿਨ ਮੁਹੱਲੇ ਦੇ ਗੁਰਦੁਆਰੇ ਕੋਲ ਆਇਆ ਅਤੇ ਗੁਰਮੁਖੋ ਤੇ ਸਿਰ ਨਹੀਂ ਹੋਇਆ ਹੀ ਨਹੀਂ। ਇਹਦਾ ਭਾਵ ਇਹ ਹੋਇਆ ਨਾ ਵੀ ਇੱਥੇ ਰੱਬ ਹੈ ਅਤੇ ਉੱਥੇ ਰੱਬ ਹੈ ਨਹੀਂ ਨਹੀਂ ਨਹੀਂ। ਦੁਨੀਆਂ ਦੀ ਕੋਈ ਜਗ੍ਹਾ ਨਹੀਂ ਜਿੱਥੇ ਤੈਨੂੰ ਪਰਮਾਤਮਾ ਦਾ ਅਹਿਸਾਸ ਨਾ ਆਵੇ। ਅਗਰ ਅਹਿਸਾਸ ਹੋਵੇਗਾ ਤਾਂ ਤੇਰਾ ਅਸਲੀ ਜੀਵਨ ਇਹੋ ਹੈ। ਜੀਵਨ ਹਰ ਜਪ ਸਾਧ ਸੰਗ, ਅਸਲੀ ਜੀਵਨ ਤਾਂ ਹੈ ਭਈ ਤੂੰ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਕਰ ਔਰ ਪਰਮਾਤਮਾ ਦੇ ਨਾਮ ਨੂੰ ਆਪਣੀ ਰਸਨਾ ਨਾਲ ਬੋਲਣਾ ਕਰ,
ਰਹਾਓ
ਵਿਸਰਾਮ ਦੇ ਕਰਕੇ ਕਿਰਪਾ ਕਰਦੇ ਹਨ। ਇਹਦਾ ਭਾਵ ਇਹ ਵੀ ਹੈ ਇਹ ਭਾਈ ਹਰਬੰਸ ਸਿੰਘ ਜੀ ਪਟਿਆਲੇ ਵਾਲੇ ਗੁਰਮੁਖ ਹੋਏ ਨੇ, ਉਹਨਾਂ ਦੀ ਸੋਚ ਮੁਤਾਬਕ ਤੂੰ ਇਸ ਪੰਕਤੀ ਨਾਲ ਆਪਣੇ ਜੀਵਨ ਨੂੰ ਕੰਪੇਅਰ ਕਰ, ਆਪਣੇ ਜੀਵਨ ਨੂੰ ਤੋਲ ਵੀ ਤੂੰ ਜਪਦਾ ਕਿ ਨਹੀਂ ਜਪਦਾ, ਤੂੰ ਗੁਰਮੁਖਾਂ ਦੀ ਸੰਗਤ ਕੀਤੀ ਕਿ ਨਹੀਂ ਕੀਤੀ। ਅਗਰ ਕੀਤੀ ਧੰਨਵਾਦ ਕਰ, ਨਹੀਂ ਕੀਤੀ ਤਾਂ ਗੁਰੂ ਅੱਗੇ ਅਰਦਾਸ ਕਰ ਪਰਮੇਸ਼ਰ ਦੇ ਪਿਆਰਾਂ ਦੀ ਸੰਗਤ ਮਿਲ ਜਾਏ।
ਅਨੇਕ ਪ੍ਰਕਾਰੀ ਬਸਤਰ ਉਡਾਏ,
ਕਹਿੰਦੇ ਕਈ ਕਿਸਮਾਂ ਦੇ ਪ੍ਰਕਾਰੀ ਤੋਂ ਭਾਵ ਕਿਸਮਾਂ ਦੇ, ਉਡਾਏ ਤੋਂ ਭਾਵ ਉੱਡਣਾ ਕੀਤੇ ਨੇ, ਪਹਿਨਣਾ ਕੀਤੇ ਹਨ। ਆ ਹਰਿਆਣੇ ਅਤੇ ਰਾਜਸਥਾਨ ਵਿੱਚ ਜਾਈਏ ਅਤੇ ਉਹਨਾਂ ਵੀਰਾਂ ਦੀ ਬੋਲੀ ਉੱਡਣਾ, ਆਪਾਂ ਕਹਿੰਦੇ ਵੀ ਮੈਂ ਕੱਪੜੇ ਪਾਏ ਅਤੇ ਉਹ ਕਹਿੰਦੇ ਨੇ ਉੱਡਣਾ। ਕਈ ਕਿਸਮਾਂ ਦੇ ਮਨੁੱਖ ਨੇ ਕੱਪੜੇ ਪਾਏ ਹਨ।
ਆਨ ਦਿਨ ਕੀਰਤਨ ਹਰ ਗੁਣ ਗਾਏ,
ਇਹ ਗੁਰਮੁਖਾ ਕੇਵਲ ਫਾਰਮੈਲਿਟੀ ਹੈ। ਜਦੋਂ ਕਿਸੇ ਦਾ ਸੰਸਕਾਰ ਹੁੰਦਾ ਨਾ ਅਮੀਰ ਆਦਮੀ ਦਾ, ਅਤੇ ਉਹਨੂੰ ਲੋਈਆਂ ਨਾਲ ਲੱਦ ਦੇਣਗੇ ਬੜੀਆਂ ਲੋਈਆਂ ਵੀ ਪਤਾ ਨਹੀਂ ਨਾਲ ਲੈ ਜਾਏਗਾ। ਜਦੋਂ ਗੁਰਮੁਖੋ ਨੂੰ ਚਿਣ ਲੱਗਦੇ ਨੇ ਫੱਟਿਆਂ 'ਚ, ਉਦੋਂ ਸਾਰੀਆਂ ਲਾਹ ਲੈਂਦੇ ਨੇ ਅਤੇ ਰਹਿ ਗਿਆ ਲੱਠੇ ਦਾ ਖੱਫਣ। ਇਹਦੇ ਤੋਂ ਭਾਵ ਇਨਡਾਇਰੈਕਟ ਸਿੱਖਿਆ ਇਹ ਜੇ ਰਸਮੀ ਤੌਰ 'ਤੇ ਗੁਰਮੁਖਾ ਕਿੰਨੇ ਪ੍ਰਕਾਰ ਦੇ ਕੱਪੜੇ ਪਾ ਲਾ, ਇਹ ਨਾਲ ਨਹੀਂ ਜਾਣੇ। ਨਾਲ ਕੀ ਜਾਏਗਾ? ਅਨ ਦਿਨ ਕੀਰਤਨ ਹਰ ਗੁਣ ਗਾਏ, ਦਿਨੇ ਰਾਤ ਜਦੋਂ ਵੀ ਤੈਨੂੰ ਟਾਈਮ ਮਿਲੇ ਉਸ ਪਰਮਾਤਮਾ ਦੀ ਸਿਵ ਤੋਂ ਸਲਾਹ ਕਰਿਆ ਕਰ।
ਹਸਤੀ ਰੱਥ ਅਸ ਅਸਵਾਰੀ,
ਇਹ ਪੁਰਾਣੇ ਜ਼ਮਾਨੇ ਦੀਆਂ ਗੁਰਮੁਖੋ ਸਵਾਰੀਆਂ ਨੇ, ਹਾਥੀ ਰੱਥ ਘੋੜੇ ਅਸਵਾਰੀਆਂ ਕਰਨੀਆਂ। ਅੱਜ ਦੇ ਜ਼ਮਾਨੇ 'ਚ ਰੇਲ ਗੱਡੀ ਕਾਰ ਹਵਾਈ ਜਹਾਜ਼ ਆ ਜਾਏਗਾ।
ਹਰ ਕਾ ਮਾਰਗ ਹਿਰਦੈ ਨਿਹਾਰੀ,
ਇਸ ਪਾਸੇ ਵੱਲ ਖਿਆਲ ਨਾ ਕਰ, ਜਿਹੜਾ ਹਰੀ ਦਾ ਮਾਰਗ ਹੈ ਉਹਨੂੰ ਆਪਣੇ ਹਿਰਦੇ 'ਚ ਵੇਖਣਾ ਕਰ। ਹਰੀ ਦਾ ਮਾਰਗ ਕੀ ਹੈ? ਰਹਿਣ ਨਾ ਪਾਵੇ ਸੁਰ ਨਰ ਦੇਵਾ, ਊਟ ਸੁਧਾਰੇ ਕਰ ਮੁਨ ਜਨ ਸੇਵਾ, ਜੀਵਤ ਪੇਖੇ ਜਿਨੀ ਹਰ ਹਰ ਧਿਆਇਆ। ਜਿਨ੍ਹਾਂ ਰੱਬ ਦੇ ਪਿਆਰਿਆਂ ਨੇ ਪਰਮਾਤਮਾ ਨੂੰ ਚੇਤੇ ਕੀਤਾ ਉਹ ਅੱਜ ਵੀ ਜਿੰਦਾ ਨੇ, ਉਹਨਾਂ ਨੂੰ ਆਪਾਂ ਅੱਜ ਵੀ ਚੇਤੇ ਕਰਦੇ ਹਾਂ। ਸਾਨੂੰ ਕਬੀਰ ਦੇ ਜਨਮਦਿਨ ਦਾ ਪਤਾ ਪਰ ਔਰੰਗਜ਼ੇਬ ਦੇ ਜਨਮਦਿਨ ਦਾ ਪਤਾ ਨਹੀਂ, ਬਾਬੇ ਰਵਿਦਾਸ ਦੇ ਜਨਮਦਿਨ ਦਾ ਪਤਾ ਪਰ ਸ਼ਾਹਜਹਾਨ ਦੇ ਜਨਮਦਿਨ ਦਾ ਪਤਾ ਨਹੀਂ। ਇਸ ਪ੍ਰਕਾਰ ਗੁਰਮੁਖੜਾ ਪਰਮਾਤਮਾ ਦਾ ਰਸਤਾ ਨਾ ਇਹਨੂੰ ਆਪਣੇ ਹਿਰਦੇ ਵਿੱਚ ਵੇਖਣਾ ਕਰ ਨਿਹਾਰੀ ਤੋਂ ਪਾ ਵੇਖਣਾ ਕਰ
ਮਨ ਤਨ ਅੰਤਰ ਚਰਨ ਧਿਆਇਆ
ਜਿੰਨਾ ਮਨ ਦੇ ਮਨ ਕਰਕੇ ਸਰੀਰ ਕਰਕੇ ਅੰਤਰਮੁਖ ਬ੍ਰਿਤੀ ਕਰਕੇ ਗੁਰੂ ਦੇ ਸ਼ਬਦ ਨਾਲ ਆਪਣੇ ਆਪ ਨੂੰ ਕੇਂਦਰਿਤ ਕੀਤਾ ਹੈ
ਹਰ ਸੁਖ ਨਿਦਾਨ ਨਾਨਕ ਦਾਸ ਪਾਇਆ
ਹਰੀ ਜੋ ਹਰ ਥਾਂ ਤੇ ਵਿਆਪਕ ਹੈ ਜਿਹਨੂੰ ਕਹਿੰਦੇ ਓਮਨੀ ਪ੍ਰੈਜੈਂਟ ਤੇ ਓਮਨੀ ਪੋਟੈਂਟ ਸਰਬ ਸ਼ਕਤੀਮਾਨ ਹਰ ਥਾਂ ਤੇ ਹਾਜ਼ਰ ਨਾਜ਼ਰ ਇਹਦੇ ਬੜੇ ਅਰਥ ਕੀਤੇ ਨੇ ਗਿਆਨੀ ਕਾਨ ਸਿੰਘ ਲਾਭਾ ਨੇ ਹਰ ਦੇ 52 ਅਰਥ ਕੀਤੇ ਹਨ ਹਰ ਦਾ ਅਰਥ ਪਾਣੀ ਵੀ ਜਿਵੇਂ ਪਾਣੀ ਮੈਲ ਲਾ ਦਿੰਦਾ ਹੈ ਹਰ ਦਾ ਅਰਥ ਅੱਗ ਵਿੱਚ ਚੰਗੀ ਚੀਜ਼ ਪਾ ਦਈਏ ਮਾੜੀ ਪਾ ਜਾਈਏ ਖਾਕ ਹੋ ਗਏ ਤੇ ਪਾਕ ਹੋ ਜਾਏਗੀ ਇਸੇ ਪ੍ਰਕਾਰ ਪਰਮਾਤਮਾ ਦਾ ਨਾਮ ਬੰਦੇ ਦੀ ਮੈਲ ਲਾ ਦਿੰਦਾ ਹੈ ਭਾਵੇਂ ਕੋ ਠੱਗ ਹੈ ਅਤੇ ਭਾਵੇਂ ਚੋਰ ਹੈ ਪਰਮਾਤਮਾ ਦੇ ਨਾਮ ਨਾਲ ਜੁੜਿਆ ਅਤੇ ਉਹਦੇ ਸਾਰੇ ਔਗਣ ਦਗਧ ਹੋ ਗਏ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖ ਹੜਾਰੀ ਹੈ ਨਾ ਉਹ ਸੁੱਖਾਂ ਦਾ ਖਜ਼ਾਨਾ ਹੈ ਅਤੇ ਪਰਮੇਸ਼ੁਰ ਦੇ ਪਿਆਰੇ ਦੀ ਸੰਗਤ ਕਰਕੇ ਨਸੀਬ ਹੁੰਦਾ ਹੈ ਸਤਿਗੁਰੂ ਪਾਤਸ਼ਾਹ ਸਾਡੇ 'ਤੇ ਰਹਿਮਤ ਕਰਨ ਸਾਨੂੰ ਉਹਨਾਂ ਗੁਰਮੁਖਾਂ ਗੁਰਸਿੱਖਾਂ ਦੀ ਸੰਗਤ ਮਿਲੇ ਇਹ ਗੁਰੂ ਕੇ ਚਰਨਾਂ 'ਚ ਅਰਦਾਸ ਬੇਨਤੀ ਹੈ ਗੁਰੂ ਅਤੇ ਗੁਰੂ ਕੀ ਸੰਗਤ ਦਾ ਧੰਨਵਾਦ ਭੁੱਲਾਂ ਚੁੱਕਾਂ ਦੀ ਮਾਫ਼ੀ ਜੀ
ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਦਾਨ ਨਾਨਕ ਦਾਸ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ